वाहेगुरुजी तेरी शरण मेरे दयाल सुख सागर मेरे गुरु गोपाल कर कृपा नानक गुण गावै राखो शर्म असाड़ी जीओ तेरे कमन कमन गुण कह कह गावा तू साहिब गुणी निधाना तुमरी महिमा वर्ण न सकौ तू ठाकुर ऊच भगवान तेरे गुण बहुते मैं एक न जनिया मैं मूर्ख किश दीजै प्रणवत नानक सुन मेरे साहिब डुबदा पत्थर ले जाए तनाश्री महला पंजवा जिसका तन मन धन सब तिसका सोई सुगड़ सो जानी तिन्ही सुनया दुख सुख मेरा तौ बिदनी की खटानी जी की कही पहमानी अवर जतन कर रहे बहु तेरे तिन तिल नहीं कीमत जानी रहा अमृत नाम निर्मोलक हीरा गुरदीनो मनतानी डगै ना डोलै दरिड़ कर रहे हो पूरन होए तृपतानी ओए जो बीच हम तुम कश होते तिनकी बात बेलानी अलंकार मिल थैली हुई है ताते कनक वखानी प्रगट्यो जोत सहज सुख शोभा बाजे अनहत बानी कहो नानक नेह चल घर बांधियो गुर की ओ बंदानी प्रगट्यो जोत सहज सुख शोभा बाजे अनहत बानी कहो नानक नेह चल घर बांधियो गुर की ओ बंदानी सतगुरु पातशाह दी साजी सवारी सतसंग जीओ सत्कार सहित फतेह प्रवान करो जी वाहिगुरु जी का खालसा वाहिगुरु जी के सारे रल के जपिए वाहिगुरु 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 अज जो सतगुरां ने हुक्म बख्शिश कीता है इस विच एक घर दा जिक्र कीता है कि गुरु ने कृपा की मैनु एक घर बना दिता है मेरा घर बन दिता है वो ऐसा घर है जिथे मैं ही नहीं बसता नाल परमात्मा भी बसता है नंकार बसता है ਕਾਰੀ ਅਸੀਂ ਵੀ ਬਣਾਉਂਦੇ ਹਾਂ, ਲੇਕਿਨ ਗੁਰੂ ਦਾ ਘਰ, ਰੱਬ ਦਾ ਘਰ ਵੱਖਰਾ ਬਣਾਉਂਦੇ ਹਾਂ, ਉਹਨੂੰ ਕਹਿੰਦੇ ਹਾਂ ਗੁਰਦੁਆਰਾ। ਚਲੋ ਗੁਰੂ ਦੇ ਦਰ ਮੱਥਾ ਟੇਕਣ ਚੱਲੀਏ, ਸਾਡਾ ਘਰ ਸਾਡਾ ਘਰ, ਗੁਰੂ ਦਾ ਘਰ ਗੁਰੂ ਦਾ ਘਰ, ਪਰ ਗੁਰੂ ਨੇ ਇੱਕ ਘਰ ਐਸਾ ਬੰਨਿਆ ਜਿੱਥੇ ਸਿੱਖ ਤੇ ਗੁਰੂ ਇਕੱਠੇ ਹੀ ਰਹਿੰਦੇ ਨੇ, ਜਿੱਥੇ ਪਰਮਾਤਮਾ ਤੇ ਸਿੱਖ ਇਕੱਠੇ ਰਹਿੰਦੇ ਨੇ। ਉਹ ਘਰ ਐਸਾ ਹੈ ਜਿਹੜਾ ਕਦੀ ਢਹਿੰਦਾ ਨਹੀਂ, ਜਿੱਥੇ ਕਦੀ ਦੁੱਖ ਨਹੀਂ ਆਉਂਦਾ, ਕੋਈ ਪਰੇਸ਼ਾਨੀ ਨਹੀਂ ਹੁੰਦੀ, ਬੁਢਾਪੇ ਦਾ ਡਰ ਨਹੀਂ, ਮੌਤ ਦਾ ਡਰ ਨਹੀਂ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਉਹ ਘਰ ਗੁਰੂ ਨੇ ਬੰਨਿਆ। ਹੁਣ ਇਹ ਘਰ ਬੰਨਣ ਵਾਸਤੇ ਉਸਨੇ ਕੀਤਾ ਕਿ ਇਸੇ ਘਰ ਦਾ ਜ਼ਿਕਰ ਹੀ ਕੀਤਾ ਭਗਤ ਨਾਮਦੇਵ ਜੀ ਨੇ, ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਣ ਛੁਆਈ ਹੋ, ਤੋਪੇ ਦੁਗਣੀ ਮਜ਼ੂਰੀ ਦੇਹੋ ਮੋਕੋ ਬੇਟੀ ਦੇਹੋ ਬਤਾਈ ਹੋ। ਮੈਨੂੰ ਉਹ ਤਰਖਾਣ ਦੱਸ ਜਿਹੜਾ ਬਣਾ ਗਿਆ ਤੇਰਾ ਘਰ। ਪ੍ਰਤੀਕ ਨੇ ਬਾਹਰ ਦੇ ਗੱਲ ਕੀਤੀ ਜਾ ਰਹੀ ਹੈ ਅੰਦਰ ਦੀ। ਉਹ ਕਹਿੰਦੇ ਨੇ ਇੱਕ ਤੇ ਉਹ ਤਰਖਾਣ ਦਿੱਤਾ ਨਹੀਂ ਜਾਂਦਾ, ਤੂੰ ਉਸ ਦਾ ਸਿਮਰਨ ਕਰ, ਉਹ ਆਪ ਹੀ ਆਉਂਦਾ ਜਦੋਂ ਆਉਂਦਾ। ਤੇ ਮਜ਼ਦੂਰੀ ਇਹ ਟਕਿਆਂ ਦੀ ਨਹੀਂ ਲੈਂਦਾ, ਮਜ਼ਦੂਰੀ ਉਹ ਮੰਗਦਾ ਹੀ ਪ੍ਰੇਮ ਦੀ। ਜੇ ਤੇਰੇ ਕੋਲ ਪ੍ਰੇਮ ਹੋਇਆ ਆਪੇ ਹੀ ਆ ਜਾਏਗਾ, ਬਣਾ ਜਾਏਗਾ। ਬੇਟੀ ਪ੍ਰੀਤ ਮਜ਼ਦੂਰੀ ਮੰਗ ਹੈ ਜੇ ਕੋਈ ਸ਼ਾਨ ਸ਼ਵਾਬ ਹੈ। ਹੋਰ ਹੈਰਾਨ ਹੋਵੋਗੇ ਸੁਣ ਕੇ, ਜਿਵੇਂ ਉੱਪਰੋਂ ਉੱਪਰੋਂ ਸਮਝਣ ਦਾ ਯਤਨ ਕਰਨੇ ਆ, ਗੁਰਬਾਣੀ ਦਾ ਕੰਮ ਇੰਨਾ ਸੌਖਾ ਨਹੀਂ। ਹੁਣ ਇਹ ਤੇ ਕਹਿੰਦੇ ਨੇ ਮੇਰੀ ਛੰਨ ਬਣਾ ਦਿੱਤੀ, ਕਬੀਰ ਸਾਹਿਬ ਕਹਿੰਦੇ ਨੇ ਮੇਰੀ ਢਾ ਦਿੱਤੀ। ਮੇਰਾ ਜਿਹੜਾ ਘਰ ਬਣਾਇਆ ਸੀ ਰੱਬ ਨੇ ਢਾ ਦਿੱਤਾ। ਹੁਣ ਐਸੀ ਸਾਖੀ ਇੱਕ ਜਨਮ ਸਾਖੀ ਵਿੱਚ ਵੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬੜੀ ਸੇਵਾ ਕੀਤੀ ਇੱਕ ਸਿੱਖ ਨੇ, ਤੇ ਜਾਂਦਿਆਂ ਉਸਦੇ ਘਰ ਨੂੰ ਅੱਗ ਲੱਗ ਗਈ ਛੰਨ ਨੂੰ। ਪ੍ਰਧਾਨਾ ਕਹਿਣ ਲੱਗਾ ਦਾਤਾ ਉਹਨੇ ਸੇਵਾ ਕੀਤੀ ਤੇ ਛੰਨ ਨੂੰ ਅੱਗ ਲਾ ਦਿੱਤੀ। ਕਹਿਣ ਲੱਗੇ ਮਹੱਲ ਤਾਂ ਹੀ ਬਣੇਗਾ ਨਾ ਜੇ ਛੰਨ ਸੜੇਗੀ। ਤੇ ਉਹ ਮੈਂ ਸਮਝਦਾ ਇਹੋ ਹੀ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਦੇਖੋ ਭਰਾਵੋ ਗਿਆਨ ਦੀ ਹਨੇਰੀ ਆ ਗਈ। ਗੁਰੂ ਜਦੋਂ ਬਖਸ਼ਿਸ਼ ਕਰਦਾ ਜਿਸ ਗਿਆਨ ਨੂੰ ਢੂੰਡਨੇ ਆ, ਉਸਦੀ ਹਨੇਰੀ ਆ ਜਾਂਦੀ। ਸਭੇ ਉਡਾਨੀ ਭਰਮ ਕੀ ਟਾਟੀ, ਟਾਟੀ ਹੁੰਦੀ ਛਪਰੀ, ਭਰਮ ਦੀ ਛਪਰੀ ਉੱਡ ਗਈ, ਰਹਿ ਨਾ ਮਾਇਆ ਬਾਂਧੀ। ਉਹ ਬੱਧੀ ਸੀ ਮਾਇਆ ਦੀ, ਪਰ ਇੱਥੇ ਗੁਰ ਕੀਨੋ ਬੰਧਾਨੀ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਉਹ ਛੰਨ ਕਿਵੇਂ ਸੀ? ਦੋ ਥੰਮੀਆਂ ਗੱਡ ਕੇ ਕਵਾਲਾ ਪਾਉਂਦੇ ਸਨ ਝੁੱਗੀ ਬਣਾਉਣ ਲਈ। ਦੋ ਚਿੱਤੇ ਕੀ ਦੋਸ਼ ਥੂਣ ਗਰਾ ਨੇ, ਥੂਣ ਹੁੰਦੀ ਥੰਮੇ। ਦੋ ਚਿੱਤੇ ਬਣਦੀਆਂ ਦੋਵੇਂ ਥੰਮੀਆਂ ਡਿੱਗ ਪਈਆਂ, ਇੱਕ ਪਾਸੇ ਲੱਗਾ ਤੇ ਮੋਹ ਦਾ ਵਾਲਾ ਜਿਹੜਾ ਉੱਤੇ ਪਾਇਆ ਸੀ ਉਹ ਵੀ ਟੁੱਟ ਗਿਆ। ਮੋਹ ਬਲੇਂਡਾ ਛੂਟਾ, ਤ੍ਰਿਸ਼ਨਾ ਛਾਨ ਭਰੀ ਧਾਰੀ ਉੱਪਰ, ਤ੍ਰਿਸ਼ਨਾ ਦੀ ਛੰਨ ਥੱਲੇ ਡਿੱਗ ਪਈ। ਦੁਰਮਤ ਭਾਂਡਾ ਫੂਟਾ, ਦੁਰਮਤ ਦਾ ਭਾਂਡਾ ਫੁੱਟ ਗਿਆ। ਇਹ ਹਨੇਰੀ ਆ ਜਾਏ, ਕਈ ਵਾਰੀ ਹਨੇਰੀ ਤੋਂ ਬਾਅਦ ਬੱਦਲ ਵੀ ਆਉਂਦਾ, ਧੂੜ ਮਿੱਟੀ ਬਹਿ ਜਾਂਦੀ। ਆਂਦੀ ਪਾਛੇ ਜੋ ਜਲ ਬਰਖਾ, ਗਿਆਨ ਦੀ ਹਨੇਰੀ ਤੋਂ ਬਾਅਦ ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਫਿਰ ਬਰਸਾਤ ਪਈ ਨਾਮ ਦੀ, ਉਸ ਵਿੱਚ ਤੇਰਾ ਜਨ ਭਿੱਜ ਗਿਆ ਤੇ ਮੇਰਾ ਮਨ ਪੀਣਾ। ਆਂਦੀ ਪਾਛੇ ਜੋ ਜਲ ਬਰਖੈ ਤੇ ਤੇਰਾ ਜਨ ਪੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸਾ, ਉਹਦਾ ਪਾਣ ਜਬ ਚੀਨਾ। ਚੜ੍ਹਦਾ ਸੂਰਜ ਮੈਂ ਵੇਖੇ, ਪਾਣ ਹੁੰਦਾ ਸੂਰਜ। ਹੁਣ ਮੇਰੀ ਭਰਮ ਦੀ ਛਪਰੀ ਢਹਿ ਗਈ ਤੇ ਤੈਨੂੰ ਬਿਠਾਇਆ ਕਿੱਥੇ? ਸਿਰ ਕੱਜਣ ਲਈ ਕੁਛ ਤੇ ਚਾਹੀਦਾ। ਉਹ ਕਹਿੰਦੇ ਨੇ ਛਪਰੀ ਚੋਂ ਕੱਢ ਕੇ ਉਹਨਾਂ ਮੈਨੂੰ ਆਪਣੇ ਸਿੰਘਾਸਨ ਤੇ ਬਿਠਾ ਲਿਆ, ਨਾਲ ਹੀ ਇੱਥੇ ਹੀ ਆ ਜਾ। ਕੀ ਐਵੇਂ ਵੱਖਰੀਆਂ ਛਪਰੀਆਂ ਬਣਾਈ ਫਿਰਨਾ? ਤੇ ਹੁਣ ਕਿੱਥੇ ਹੋ? ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਇਹ ਹੁਣ ਘਰ ਕਿਵੇਂ ਬਣਦਾ? ਗੁਰੂ ਦਾ ਘਰ ਤੇ ਸਿੱਖ ਦਾ ਘਰ ਇੱਕ ਹੋ ਜਾਏ। ਪਹਿਲਾ ਘਰ ਜਿਹੜਾ ਹੈ ਉਹਨੂੰ ਢਾਉਣ ਲਈ ਤਿਆਰ ਹੋਈਏ, ਛੱਡਣ ਲਈ ਤਿਆਰ ਹੋਈਏ ਤੇ ਤਾਂ ਹੀ ਘਰ ਮਿਲੇ। ਮੈਂ ਮਕਾਨ ਜਿਹੜੇ ਬਣਾਏ ਨੇ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਗੁਰੂ ਘਰੇ ਉਹ ਹਰ ਇੱਕ ਨੂੰ ਦੇਵੇ, ਵਸਦੇ ਰਹਿਣ, ਪਰ ਜਿਹੜੇ ਭਰਮ ਦੇ ਬਣਾਏ ਨੇ ਇਹ ਤੇ ਢਾਉਣੇ ਬੜੇ ਜ਼ਰੂਰੀ ਨੇ। ਪੰਜ ਮਨਾਏ ਇਹ ਨਗਰ ਇੰਜ ਵਸਾਇਆ ਜੇ, ਸੱਤ ਸੰਤੋਖ ਦਇਆ ਧਰਮ ਧੀਰਜ ਨੂੰ ਮਨਾ ਲਿਆ, ਰੁੱਸੇ ਸਨ। ਪੰਚ ਮਨਾਏ ਪੰਚ ਰੁਸਾਏ, ਕਾਮ ਆਦਿਕ ਰੁੱਸ ਕੇ ਤੁਰ ਗਏ। ਪੰਚ ਵਸਾਏ ਇਹ ਪੰਜ ਵਸਾਲ ਹੈ। ਪੰਚ ਗਵਾਏ ਇਨ ਬਿਦ ਨਗਰ ਉਠਾ ਮੇਰੇ ਭਾਈ, ਦੁਰਤ ਗਿਆ ਪਾਪ ਚਲਾ ਗਿਆ, ਗੁਰ ਗਿਆਨ ਦ੍ਰਿੜਾ ਹੋਇਆ। ਗੁਰੂ ਨੇ ਗਿਆਨ ਦ੍ਰਿੜ ਕਰਵਾ ਦਿੱਤਾ। ਰਹਾਉ ਦੀ ਪੰਕਤੀ ਵਿੱਚ ਫਰਮਾ ਰਹੇ ਨੇ ਇਹ ਖੇਡ ਬਣਦੀ ਅਰਦਾਸ ਨਾ। ਸਿੱਖ ਧਰਮ ਹੈ ਅਰਦਾਸ ਦਾ ਧਰਮ। ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਏ। ਜੋਦਲੀ ਕਰੀਏ ਤੇ ਕਿਵੇਂ ਕਰੀਏ? ਦੋਏ ਕਰ ਜੋੜ ਕਰੀ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ। ਅਰਦਾਸਾਂ ਤੇ ਬੰਦਾ ਥਾਂ ਥਾਂ ਕਰਦਾ। ਹੁਣ ਦਫ਼ਤਰਾਂ ਵਿੱਚ ਵੀ ਜਾਂਦੇ ਹਾਂ ਤੇ ਲਿਖਿਆ ਹੁੰਦਾ ਬੇਨਤੀ ਪੱਤਰ। ਬੇਨਤੀ ਦਾ ਅਰਥ ਕੀ ਹੁੰਦਾ? ਅਰਦਾਸ ਹੀ ਤੇ ਹੁੰਦਾ। ਅਫਸਰ ਅੱਗੇ ਬੇਨਤੀ ਕਰ ਰਿਹਾ, ਉਹ ਕਹਿੰਦਾ ਲਿਖ ਬੇਨਤੀ ਪੱਤਰ। ਫਾਰਸੀ ਵਿੱਚ ਸੀ ਉਹ ਲਿਖਿਆ ਹੁੰਦਾ ਸੀ ਅਰਜ਼ੇ ਦਾਸ਼ਤ, ਉਹਦੇ ਤੋਂ ਬਣਿਆ ਜੀ ਅਰਦਾਸ। ਅਰਦਾਸ ਕਿਸੇ ਹਾਕਮ ਅੱਗੇ ਕਿ ਮੇਰੀ ਮੇਰਾ ਕੰਮ ਕਰ ਦਿਓ। ਕਬੀਰ ਸਾਹਿਬ ਤੇ ਕਹਿੰਦੇ ਨੇ ਅਰਦਾਸ ਤੇ ਤੂੰ ਜਮ ਅੱਗੇ ਵੀ ਕਰਨਾ ਉਹ ਤੇਰੀ ਸੁਣਦਾ ਨਹੀਂ, ਕਰੋ ਅਰਦਾਸ ਮਰਨ ਲੱਗਾ। ਉਹਨਾਂ ਨੂੰ ਕਹਿੰਦਾ ਮੇਰੀ ਬੇਨਤੀ ਸੁਣੋ। ਚੋਰ ਵੀ ਕਹਿੰਦਾ, ਫੜ ਲਿਆ ਹੁੰਦਾ ਨਾ ਅੱਗੇ ਲਾਉਂਦੇ ਨੇ, ਕਹਿੰਦਾ ਜੀ ਬੇਨਤੀ ਤੇ ਸੁਣੋ, ਭਾ ਮੇਰੀ ਅਰਦਾਸ ਸੁਣੋ। ਕਰੋ ਅਰਦਾਸ ਗਾਮ ਕਿਛ ਬਾਕੀ, ਕਿ ਨਗਰ ਚ ਕੁਛ ਬਾਕੀ ਰਹਿੰਦੀ ਹੈ, ਮੈਂ ਪੈਸੇ ਲੈਣੇ। ਲਿਹੋ ਨਵੇੜ ਅੱਜ ਕੀ ਰਾਤੀ, ਅੱਜ ਦੀ ਰਾਤ ਦੇ ਦਿਓ, ਹਿਸਾਬ ਕਿਤਾਬ ਨਵੇੜ ਲਵਾਂ, ਧਿਆਨ ਅਜੇ ਵੀ ਪਿੱਛੇ ਦਾ। ਉਹ ਕਹਿੰਦੇ ਨੇ ਉਹਨਾਂ ਨਹੀਂ ਸੁਣਨੀ। ਅਰਦਾਸ ਕਰਨ ਦਾ ਕੇਵਲ ਤੇ ਕੇਵਲ ਇੱਕ ਥਾਂ ਹੈ, ਜਿੱਥੇ ਮੰਨੀ ਜਾਂਦੀ ਹੈ। ਸੁਣੀ ਗਈ ਦਾ ਅਰਥ ਕੀ ਹੈ? ਕਿ ਮੰਨ ਲਈ, ਪੂਰੀ ਕਰ ਦਿੱਤੀ। ਜੇ ਕਿ ਇਸ ਜਿੰਦ ਦੀ ਇੱਕ ਹੀ ਪਹਿ, ਪਹਿ ਦਾ ਅਰਥ ਹੈ ਪਾਸ। ਜੇ ਕਿ ਇੱਕ ਹੀ ਪਹਿ ਮਾਨੀ ਮੰਨੀ ਜਾਂਦੀ ਹੈ। ਸੱਚ ਇਹ ਹੈ, ਬੱਚੇ ਦੀ ਮਾਂ ਨਾ ਸੁਣੇਗੀ ਤੇ ਕੌਣ ਸੁਣੇਗਾ? ਹੋਰ ਕੁਛ ਸੁਣੇ ਸੁਣੇ ਨਾ ਸੁਣੇ, ਮਾਂ ਤੇ ਬਿਨਾਂ ਬੋਲਿਆਂ ਤੋਂ ਹੀ ਸੁਣ ਲੈਂਦੀ ਹੈ। ਇਸ ਦੀ ਲੋੜ ਕੀ ਹੈ? ਇਸ ਜਿੰਦ ਦੀ ਅਰਦਾਸ ਮੰਨੀ ਜਾਂਦੀ ਹੈ ਪਰਮਾਤਮਾ ਦੇ ਪਾਸ। ਬਸ ਕਰੇ ਕੋਈ ਅਰਦਾਸ, ਅਰਦਾਸ ਕਰਨ ਲੱਗਿਆਂ ਇਹ ਸ਼ਰਤ ਜ਼ਰੂਰੀ ਹੈ ਕਿ ਫਿਰ ਆਪਣਾ ਆਸਰਾ ਛੱਡ ਦੇਵੇ ਤੇ ਉਸ ਦਾ ਆਸਰਾ ਲੈ ਲਵੇ। ਪੁਰਾਣੀ ਕਥਾ, ਬੜਾ ਵਜ਼ਨ ਹੈ ਉਹਦੇ ਵਿੱਚ। ਭਗਵਾਨ ਉੱਠੇ ਤੇ ਬੁਰਕੀ ਤੋੜ ਕੇ ਮੂੰਹ ਚ ਪਾਉਣ ਲੱਗੇ ਸਨ, ਉੱਥੇ ਹੀ ਸੁੱਟ ਦਿੱਤੀ, ਦੌੜ ਪੈ। ਲਕਸ਼ਮੀ ਪੁੱਛਦੀ ਹੈ ਪ੍ਰਸ਼ਾਦਾ ਵਿੱਚੇ ਛੱਡ ਕੇ ਦੌੜ ਪੈ, ਕਹਿਣ ਲੱਗੇ ਮੇਰੇ ਭਗਤ ਨੂੰ ਕੁਛ ਦੁਸ਼ਟ ਸਤਾ ਰਹੇ ਨੇ ਤੇ ਮੈਂ ਉਹਨੂੰ ਬਚਾਉਣ ਚੱਲੇ। ਦਰਵਾਜ਼ੇ ਚੋਂ ਜਾ ਕੇ ਫਿਰ ਵਾਪਸ ਆ ਗਏ ਤੇ ਕਹਿਣ ਲੱਗੀ ਗਏ ਨਹੀਂ, ਕਹਿਣ ਲੱਗੇ ਉਹਨੇ ਹੁਣ ਆਪਣਾ ਸਹਾਰਾ ਲੈ ਲਿਆ, ਮੇਰੇ ਦੀ ਲੋੜ ਨਹੀਂ, ਉਹਨੇ ਵੀ ਪੱਥਰ ਚੁੱਕ ਲਿਆ, ਹੁਣ ਆਪੇ ਨਿਪਟ ਲਵੇਗਾ। ਜਦੋਂ ਤੱਕ ਮੇਰੇ ਸਹਾਰੇ ਸੀ ਮੈਂ ਚੱਲਿਆ ਸਾਂ। ਅਰਦਾਸ ਕਰਨ ਲੱਗਿਆਂ ਬੰਦੇ ਨੇ ਜੇ ਸੋਚ ਲਿਆ ਖਿਮਾ ਕਰਨਾ, ਕਰ ਲੈਂਦੇ ਹਾਂ ਕੋਈ ਨਹੀਂ, ਨਹੀਂ ਤੇ ਚਾਰ ਪੈਸੇ ਦੇ ਕੇ ਕੰਮ ਕਰਾ ਲਵਾਂਗੇ, ਆ ਜਾਂਦੇ ਨੇ ਵਿੱਚ ਵਿੱਚ। ਅਰਦਾਸ ਕਰਦੇ ਹੀ ਇਹ ਖਿਆਲ ਆ, ਅਰਦਾਸ ਕਰਦੇ ਹਾਂ
ਮਨ ਕੋਈ ਟਿਕਦਾ ਹੈ, ਅਰਦਾਸ ਕਰਦੇ ਹਾਂ ਵੀ ਉਡਾਰੀ ਮਾਰ, ਚਲੋ ਹੋਏ ਸੱਜਣ ਮੇਰਾ ਬੜਾ ਚੱਲਦਾ ਪੁਰਜਾ, ਉਹਦੇ ਕੋਲੋਂ ਸਿਫਾਰਿਸ਼ ਕਰਵਾ ਲਵਾਂਗੇ। ਨਾਲ ਗੁਰੂ ਨੂੰ ਵੀ ਆਖੀ ਜਾ ਰਿਹਾ, ਦਾਤਾ ਤੇਰਾ ਹੀ ਆਸਰਾ, ਵਿੱਚ ਵਿੱਚ ਹੋਰ ਆਸਰੇ ਵੀ ਯਾਰ। ਇਹ ਧਿਆਨ ਨਾਲ ਵੇਖਿਆ ਪਤਾ ਲੱਗਦਾ ਆਸਰਾ ਮੈਂ ਰੱਬ ਦਾ ਲੈ ਰਿਹਾ ਕਿ ਨਾਲ ਹੋਰ ਵੀ ਨੇ। ਕਬੀਰ ਸਾਹਿਬ ਕਹਿੰਦੇ ਨੇ, ਜੇ ਤੇ ਤੇਰੀਆਂ ਟੇਕਾਂ ਬਹੁਤ ਨੇ, ਇਹ ਨੇ ਕੱਚੀਆਂ, ਜਿੱਥੇ ਪੈਰ ਰੱਖੇਗਾ ਟਾਹਣੀਆਂ ਟੁੱਟ ਜਾਣਗੀਆਂ। ਕਬੀਰ, ਕਾਰਨ ਬਪੁਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜੇ ਜੇ ਡਾਲੀ ਪੱਗ ਧਰੋ ਸੋਈ ਮੁਰ ਮੁਰ ਜਾਏ। ਇਹ ਅਰਦਾਸ ਕਰਨੀ ਸਿੱਖੀਏ ਗੁਰੂ ਅਰਜਨ ਦੇਵ ਜੀ ਕੋਲੋਂ। ਸਿੱਖ ਆਏ ਸਿਆਣੇ ਕੁਛ ਕਹਿਣ ਲੱਗੇ, ਦਾਤਿਆ ਇੱਕ ਮੁਸੀਬਤ ਆ ਗਈ ਹੈ, ਪਤਾ ਹੀ ਹੋਵੇਗਾ ਤੁਹਾਨੂੰ, ਪ੍ਰਿਥੀ ਚੰਦ ਨੇ ਮਿੱਤਰ ਬਣਾ ਲਿਆ ਪਠਾਨ ਸੁਲਹੀ ਖਾਨ, ਤੇ ਉਹ ਉਸਨੇ ਵਾਅਦਾ ਕੀਤਾ ਕਿ ਮੈਂ ਅਰਜਨ ਦੇਵ ਨੂੰ ਫੜ ਕੇ ਲੈ ਜਾਵਾਂਗਾ ਅੰਮ੍ਰਿਤਸਰ ਤੇਰੇ ਹਵਾਲੇ, ਤੇ ਕੋਈ ਐਸਾ ਕਰੋ ਕਿ ਇੱਕ ਚਿੱਠੀ ਲਿਖੋ ਉਹਨੂੰ, ਸਮਝਾ ਦਿਓ ਕਿ ਗੱਲ ਠੀਕ ਨਹੀਂ, ਤੇ ਤੁਹਾਡਾ ਬੜਾ ਅਸਰ ਹੈ। ਸਾਹਿਬ ਕਹਿਣਗੇ, ਮੈਨੂੰ ਚਿੱਠੀਆਂ ਦਾ ਆਸਰਾ ਨਹੀਂ, ਨਾ ਸੁਲਹੀ ਦਾ ਨਾ ਪ੍ਰਿਥੀ ਦਾ, ਮੈਂ ਸੁਲਹੀ ਖਾਂ ਦਾ ਆਸਰਾ ਲਵਾਂ ਵੀ ਉਹ ਮੈਨੂੰ ਬਖਸ਼ ਲਵੇ? ਨਹੀਂ, ਦੋ ਬੰਦੇ ਹੀ ਸਿਆਣੇ ਭੇਜੋ ਗੁਰੂ ਘਰ ਦੀ ਮਹਿਮਾ ਸਮਝਾਉਣ। ਕਹਿਣ ਲੱਗੇ, ਸਮਝਾਉਣਾ ਤੇ ਉਹਨੂੰ ਹੀ ਹੈ, ਇਹਦਾ ਭਾਵ ਉਹਦੇ ਅੱਗੇ ਝੁਕੀਏ, ਆਸਰਾ ਇਹ ਸੁਲਹੀ ਖਾਂ ਦਾ ਲੈਣ ਵਾਲੀ ਗੱਲ ਹੋਵੇਗੀ। ਕਹਿਣ ਲੱਗੇ, ਕੁਛ ਹੋਰ ਉਪਾਅ ਕਰੋ। ਕਹਿਣ ਲੱਗੇ, ਉਪਾਅ ਹੋਰ ਨਹੀਂ, ਇੱਕੋ ਹੀ ਹੈ। ਪੰਕਤੀਆਂ ਸ਼ਾਇਦ ਤੁਹਾਨੂੰ ਸਭ ਨੂੰ ਯਾਦ ਹੋਣ, ਪ੍ਰਥਮ ਹੈ ਮਤਾ, ਪਹਿਲਾ ਮਤਾ, ਮਸ਼ਵਰਾ ਪਹਿਲਾ ਹੋਇਆ ਜੇ ਪੱਤਰੀ ਚਲਾਵੋ ਚਿੱਠੀ ਭੇਜਾਂ, ਦੁਤੀਏ ਮਤਾ ਦੋਏ ਮਾਣ ਪਹੁੰਚਾਵੋ, ਦੋ ਬੰਦੇ ਭੇਜਾਂ, ਦੂਸਰਾ ਮਤਾ, ਤ੍ਰਿਤੀਏ ਮਤਾ ਕਿਸ ਕਰੋ ਉਪਾਇਆ, ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ, ਮੈਂ ਹੋਰ ਆਸਰੇ ਛੱਡ ਕੇ ਕੇਵਲ ਤੇਰਾ ਹੀ ਆਸਰਾ ਲਿਆ, ਤੇਰਾ ਭਰੋਸਾ ਪਿਆਰੇ ਆਣ ਨਾ ਜਾਣਾ ਬੇਸਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲਹਿ ਚੂਕਹਿ ਬਾਰਕ ਤੂੰ ਹਰ ਪਿਤਾ ਮਾਇਆ, ਅਵਰ ਯਤਨ ਕਰ ਰਹੇ ਬਹੁਤੇਰੇ, ਬਹੁਤੇਰੇ ਦਾ ਅਰਥ ਹੈ ਬਹੁਤੇ, ਅਨੇਕਾਂ ਹੋਰ ਹੋਰ ਯਤਨ ਲੋਕੀ ਕਰ ਕਰਕੇ ਥੱਕ ਗਏ, ਦਾਤੇ ਦੇ ਦਰ ਤੇ ਇਹਨਾਂ ਯਤਨਾਂ ਦੀ ਤਿਲ ਮਾਤਰ ਵੀ ਕੀਮਤ ਨਹੀਂ ਮੰਨੀ ਜਾਂਦੀ, ਤਿੰਨ ਤਿਲ ਨਹੀਂ ਕੀਮਤ ਜਾਣੀ, ਹੋਰ ਯਤਨ ਨਹੀਂ, ਯਤਨ ਇੱਕ ਹੀ ਹੈ, ਪਹਿਲੇ ਉਸ ਦਾ ਆਸਰਾ, ਬਾਕੀ ਉਦਮ ਬਾਅਦ ਵਿੱਚ, ਉਹ ਵੀ ਉਸੇ ਦੇ ਆਸਰੇ, ਉਸੇ ਦੇ ਭਰੋਸੇ ਨਾਲ। ਹੁਣ ਇਸ ਦਾ ਵਿਸਥਾਰ ਅੱਗੇ ਕੀਤਾ ਹੈ, ਤਨਾਸਰੀ ਮਹਿਲਾ ਪੰਜਵਾਂ। ਤਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ, ਇਹ ਅੱਜ ਦਾ ਫੁਰਮਾਨ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ। ਖਟਾਨੀ ਦਾ ਅਰਥ ਹੁੰਦਾ ਮਿਲੀ, ਸ਼ਬਦ ਇੱਕ ਥਾਂ ਹੀ ਨਹੀਂ ਵਰਤਿਆ ਹੁੰਦਾ, ਬਾਣੀ ਵਿੱਚ ਵਾਰ ਵਾਰ ਹੁੰਦਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਖਟਾਨਾ ਦਾ ਅਰਥ ਹੁੰਦਾ ਮਿਲਿਆ, ਪਾਣੀ ਚ ਪਾਣੀ ਮਿਲ ਗਿਆ। ਇੱਥੇ ਨੀਕੀ ਦਾ ਅਰਥ ਹੈ ਚੰਗੀ, ਜਿਵੇਂ ਨੀਕੀ ਸਾਧ ਸੰਗਾਨੀ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ ਚੰਗਾ, ਨੀਕੀ ਦਾ ਅਰਥ ਹੈ ਚੰਗੀ। ਵਿਧ ਦਾ ਅਰਥ ਹੁੰਦਾ ਵਿਧੀ ਤਰੀਕਾ, ਕਹਿੰਦੇ ਨੇ ਨੇਕੀ ਚੰਗੀ ਵਿਧੀ ਮੈਨੂੰ ਮਿਲ ਗਈ ਹੈ, ਚੰਗੀ ਜੁਗਤੀ ਹੱਥ ਆ ਗਈ ਹੈ, ਐਸੀ ਕਮਾਲ ਵਿਧੀ ਮਿਲ ਗਈ ਹੈ। ਉਹ ਵਿਧੀ ਕੀ ਕਿ ਮੈਂ ਹੋਰ ਕਿਸੇ ਅੱਗੇ ਜਾ ਕੇ ਰੋਣੇ ਕਿਉਂ ਰੋਵਾਂ, ਜੇ ਤਨ ਦਾ ਦੁੱਖ ਹੈ ਤੇ ਮੈਂ ਉਸੇ ਨੂੰ ਨਾ ਆਖਾਂ ਜਿਸ ਨੇ ਤਨ ਦਿੱਤਾ, ਤਨ ਦਾ ਦੁੱਖ ਉਸੇ ਨੂੰ ਦੱਸਾਂ ਜਿਸ ਦਾ ਤਨ ਹੈ, ਤੇ ਮਨ ਦਾ ਦੁੱਖ ਵੀ ਉਸੇ ਨੂੰ ਦੱਸਾਂ ਜਿਸ ਦਾ ਮਨ ਹੈ, ਤੇ ਜੇ ਕੋਈ ਧਨ ਦਾ ਘਾਟਾ ਹੈ ਤੇ ਉਸੇ ਨਾਲ ਗੱਲ ਕਰਾਂ ਜਿਸ ਦਾ ਦਿੱਤਾ ਹੋਇਆ ਧਨ ਹੈ। ਵਿਧੀ ਤੇ ਅਸਲ ਇਹੋ ਹੀ ਹੈ ਹੋਰ ਥਾਂ ਭਟਕਣ ਨਾਲੋਂ ਮੈਂ ਜੜ ਕਿਉਂ ਨਾ ਫੜਾਂ, ਸਿੱਧਾ ਉਸ ਨਾਲ ਗੱਲ ਕਰਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਸੁਗੜ ਸਿਆਣਾ, ਸੁਜਾਨੀ ਜਾਣ ਹੁੰਦਾ ਜਾਣਨਾ, ਚੰਗੀ ਤਰ੍ਹਾਂ ਜਾਣਨ ਵਾਲਾ। ਹਰ ਗੱਲ ਨੂੰ ਜੋ ਜਾਣਦਾ ਉਸਨੇ ਮੇਰਾ ਦੁੱਖ ਸੁੱਖ ਸੁਣ ਲਿਆ। ਦੁੱਖ ਸੁੱਖ ਸੁਣਨ ਦਾ ਭਾਵ ਕੀ ਹੈ? ਦੁੱਖ ਮੇਰਾ ਮਿਟਾ ਦਿੱਤਾ ਤੇ ਸੁੱਖ ਮੈਨੂੰ ਦੇ ਦਿੱਤਾ, ਇਹ ਹੈ ਦੁੱਖ ਸੁੱਖ ਸੁਣਨਾ। ਹੁਣ ਦੁੱਖ ਸੁੱਖ ਤੇ ਅਸੀਂ ਵੀ ਸੁਣਾਉਂਦੇ ਹਾਂ, ਰੋਣਾ ਰੋਂਦੇ ਹਾਂ, ਦੁੱਖ ਸੁਣਾਉਂਦੇ ਹਾਂ ਕਿਸੇ ਬੰਦੇ ਨੂੰ। ਕਿਉਂ? ਮੁਕਾਏਗਾ ਤੇ ਉਹ ਅੱਗੋਂ ਦਿੰਦਾ ਪਤਾ ਕੀ ਹੈ? ਇੱਕ ਬਜ਼ੁਰਗ ਨੇ ਮੈਨੂੰ ਗੱਲ ਸੁਣਾਈ ਸੀ, ਉਹ ਅੱਜ ਤੱਕ ਨਹੀਂ ਭੁੱਲਦੀ। ਕਹਿਣ ਲੱਗਾ, ਡੂਮ ਨੂੰ ਮਿਲਿਆ ਨਾਈ, ਉਹਨੇ ਸ਼ੀਸ਼ਾ ਵਿਖਾਇਆ, ਉਹਨੇ ਸਾਰੰਗੀ ਵਜਾਈ, ਬਸ ਮਿਲਿਆ ਕਿਸੇ ਨੂੰ ਵੀ ਕੱਖ ਨਾ। ਉਹ ਅੱਗੇ ਦੁਖੀ ਬੈਠਾ, ਉਹ ਦੁੱਖ ਮਕਾਉਣ ਦੀ ਬਜਾਏ ਦੁੱਖ ਰੋਇਆ ਉਸਨੇ, ਤੇ ਉਹਨੇ ਪਤਾ ਕੀ ਕੀਤਾ? ਉਹਨੇ ਕਿਹਾ, ਲੈ ਤੂੰ ਮੈਨੂੰ ਦੋ ਸੁਣਾਏ ਨੇ ਤੇ ਮੈਂ ਬਦਲੇ ਵਿੱਚ ਤੈਨੂੰ ਚਾਰ ਸੁਣਾ ਦੇਣਾ, ਮੇਰੇ ਸੁਣ। ਜਿਸ ਮਾਨਕ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹੋਇਆ ਕਿ ਉਹ ਆਪਣਾ ਮਕਾਉਣ ਗਿਆ ਸੀ, ਉਹਨੇ ਚਾਰ ਹੋਰ ਝੋਲੀ ਚ ਪਾ ਦਿੱਤੇ। ਲੈ ਬੰਦੇ, ਦੁੱਖ ਉਸ ਦੇ ਪਾਸ ਆਖ ਜਿਸ ਦੇ ਕੋਲ ਦੁੱਖ ਨਹੀਂ, ਸੁੱਖ ਉਸ ਕੋਲੋਂ ਮੰਗ ਜਿਸ ਦੇ ਘਰ ਵਿੱਚ ਸੁੱਖ ਨੇ। ਜੋ ਆਪ ਹੀ ਦੁਖੀ ਹੈ ਉਹਨੂੰ ਦੁੱਖ ਸੁਣਾਉਣ ਵਾਸਤੇ ਗਏ, ਜਿਸ ਦੇ ਕੋਲ ਆਪਣੇ ਕੋਲ ਹੀ ਸੁੱਖ ਨਹੀਂ ਉਸਦੇ ਕੋਲੋਂ ਸੁੱਖ ਮੰਗਣ ਵਾਸਤੇ ਗਏ। ਹੁਣ ਇਹ ਗੁਰ ਸਾਡੇ ਹੱਥ ਆ ਗਿਆ, ਵਿਧੀ ਗੁਰੂ ਨੇ ਦੇ ਦਿੱਤੀ। ਪਹਿਲੀ ਤੇ ਗੱਲ ਇਹ ਆਖ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਤੇਰਾ ਹੰਕਾਰ ਮੁੱਕ ਜਾਏਗਾ। ਵਿਧੀ ਦੇ ਦਿੱਤੀ, ਤੂੰ ਕਹਿੰਦਾ ਤਨ ਮੇਰਾ, ਹੰਕਾਰ ਨਹੀਂ ਮੁੱਕਦਾ, ਹੰਕਾਰ ਤਨ ਤੇ ਬੈਠ ਜਾਂਦਾ। ਇੱਥੇ ਇੱਕ ਉਦਾਹਰਨ ਦਿਆ, ਜਦੋਂ ਮੈਂ ਕੋਈ ਮਿੱਤਰ ਸੱਜਣ ਤੁਹਾਡੇ ਘਰ ਆਇਆ ਤੇ ਉਹਨੂੰ ਬੈਠਣ ਵਾਸਤੇ ਤੇ ਕਹਿੰਦੇ ਉਹਨੂੰ ਬਹਿ ਜਾ। ਪੁਰਾਣੇ ਸਮੇਂ ਸਨ, ਕੋਈ ਮੂੜਾ ਹੀ ਖਸਕਾ ਕੇ ਕਰ ਦਿੰਦੇ ਸਾਂ, ਮੰਜੀਆਂ ਤੇ ਬਿਠਾ ਦਿੰਦੇ ਸਾਂ। ਅਮੀਰ ਘਰਾਂ ਚ ਕੁਰਸੀਆਂ ਆ ਗਈਆਂ, ਫਿਰ ਹੁਣ ਤੇ ਘਰ ਘਰ ਸੋਫੇ ਆ ਗਏ। ਕਹਿੰਦੇ ਆ ਇੱਥੇ ਬੈਠੋ ਜੀ, ਥਾਂ ਦਿੰਦੇ ਆ, ਮੂੜਾ ਦਈਏ, ਕੁਰਸੀ ਦਈਏ, ਸੋਫੇ ਤੇ ਬਿਠਾਈਏ, ਮੰਜੇ ਤੇ ਬਿਠਾਈਏ, ਕਹਿੰਦੇ ਇੱਥੇ ਬੈਠੋ। ਤੇ ਜੇ ਉਹਨੂੰ ਬੈਠਣ ਲਈ ਥਾਂ ਹੀ ਨਾ ਦਈਏ ਫਿਰ ਪਤਾ ਕੀ ਹੋਵੇਗਾ? ਬੈਠਣ ਲਈ ਆਖੀਏ ਹੀ ਨਾ, ਵਾਪਸ ਤੁਰ ਜਾਏਗਾ। ਅਸਲ ਵਿੱਚ ਹੰਕਾਰ ਨੂੰ ਅਸੀਂ ਬੈਠਣ ਲਈ ਥਾਂ ਦਿੰਦੇ ਹਾਂ, ਕਹਿੰਦੇ ਆ ਤਨ ਮੇਰਾ, ਹੰਕਾਰ ਦੇ ਬਹਿਣ ਲਈ ਥਾਂ ਬਣ ਗਿਆ। ਮਨ ਮੇਰਾ, ਵੈਸੇ ਭੁੱਲ ਬੰਦਾ ਸਧਾਰਨ ਗੱਲਾਂ ਵਿੱਚ ਵੀ ਬਹੁਤ ਵੱਡੀ ਵੱਡੀ ਕਰ ਜਾਂਦਾ ਹੈ। ਗੁਰਦੁਆਰੇ ਕਿਉਂ ਨੀ ਜੀ ਅੱਜ ਆਏ? ਮੇਰਾ ਮਨ ਨਹੀਂ ਕੀਤਾ, ਮਨ ਨਹੀਂ ਮੰਨਿਆ, ਮੇਰਾ ਇਹ ਮੇਰੇ ਵੱਲ ਧਿਆਨ ਦੇਣਾ। ਪਹਿਲੇ ਧਿਆਨ ਨਾਲ ਵੇਖਣਾ, ਮਨ ਮੇਰਾ ਹੈ ਵੀ ਕਿ ਨਹੀਂ, ਮੇਰੇ ਵੱਸ ਵਿੱਚ ਹੈ? ਮੇਰਾ ਤੇ ਉਹ ਹੈ ਜੋ ਮੇਰੇ ਕਾਬੂ ਚ ਹੈ, ਮਨ ਮੇਰਾ ਕਿਉਂ? ਤੂੰ ਮੰਨਦਾ ਕਿ ਮਨ ਤੇਰਾ? ਜ਼ਰਾ ਇਹ ਧਿਆਨ ਨਾਲ ਵੇਖ, ਇਹ ਤਨ ਮੇਰਾ ਜਿਵੇਂ ਮੇਰੇ ਕਾ, ਫਿਰ ਤੇ ਮੈਂ ਬਿਮਾਰ ਹੀ ਕਦੀ ਨਾ ਹੋਵਾਂ ਜੇ ਤਨ ਮੇਰਾ ਹੋਵੇ। ਤਨ ਮੇਰਾ ਨਹੀਂ, ਕਿਸੇ ਦਾ, ਜਦੋਂ ਮਰਜ਼ੀ ਉਹ ਚਾਹੁੰਦਾ ਵਾਪਸ ਲੈ ਲੈਂਦਾ। ਬੈਦ ਕਹੇ ਹਾਂ ਹੀ ਭਲਾ ਦਾਰੂ ਮੇਰਾ ਬਸ, ਵੈਦ ਕਹਿੰਦਾ ਮੈਂ ਹੀ ਦੂਜਿਆਂ ਨਾਲੋਂ ਚੰਗਾ, ਮੈਨੂੰ ਤੇ ਹਰ ਦਵਾ ਦਾ ਪਤਾ, ਮੇਰੇ ਬਸ ਵਿੱਚ ਹੈ ਇਲਾਜ। ਮੈਂ ਕੋਈ ਬਿਮਾਰੀ ਆਵੇ ਆਪਣਾ ਇਲਾਜ ਆਪ ਕਰ ਲਵਾਂਗਾ, ਤੇ ਵੈਦ ਨਹੀਂ ਮਰਦੇ। ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੇ ਖਸ, ਖਸ ਦਾ ਅਰਥ ਹੁੰਦਾ ਖੋ ਲੈਣਾ, ਜਦੋਂ ਚਾਹੁੰਦਾ ਖੋ ਲੈਂਦਾ। ਸੱਚ ਹੈ, ਕਦੀ ਬੰਦਾ ਮੰਨ ਲਵੇ, ਵੈਸੇ ਧਿਆਨ ਨਾਲ ਵੇਖੇ ਨਾ ਤੇ ਅਗਿਆਨ ਤੇ ਉਸੇ ਵੇਲੇ ਮੁੱਕ ਜਾਏਗਾ, ਪਰ ਇਹ ਸੁੱਤਾ ਸੁੱਤਾ ਹੀ ਗੱਲਾਂ ਕਰੀ ਜਾਂਦਾ। ਧਿਆਨ ਨਾਲ ਵੇਖੇਗਾ ਤਨ ਮੇਰਾ ਨਹੀਂ, ਹਉਮੈ ਨਹੀਂ ਬੈਠੇਗੀ ਤਨ ਤੇ। ਗੁਰੂ ਸਾਹਿਬ ਨੇ ਥਾਂ ਥਾਂ ਜੜ੍ਹਾਂ ਕੱਟੀਆਂ ਹਉਮੈ ਦੀਆਂ। ਇਹ ਬਚਨ ਹੁਣ ਕੀ ਨੇਜ਼ੇ ਵਾਂਗੂ ਨੀ, ਤੀਰ ਵਾਂਗੂ ਨੀ ਚੁੱਭਦੇ? ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਸੋਨੇ ਵਰਗੀ ਅਰੋਗ ਦੇਹੀ ਹੈ ਤੇਰੀ, ਲਿਵਰਾਵੋ ਤਿਸ ਰਾਮ ਸੁਨੇਹੀ। ਤੇਰੀ ਨਹੀਂ, ਉਸ ਦੀ ਬਖਸ਼ੀ ਅਰੋਗਤਾ, ਉਸ ਦਾ ਬਖਸ਼ਿਆ ਰੂਪ ਹੈ। ਜਿਸ ਕਾ ਤਨ ਮਨ ਤਨ ਸਭ ਤਿਸਕਾ, ਤਨ ਵੀ ਉਸੇ ਦਾ ਹੀ ਹੈ। ਉਹ ਚੰਗੀ ਤਰ੍ਹਾਂ ਜਾਣਦਾ। ਇੱਕ ਬੇਨਤੀ ਹੋਰ ਕਰਾਂ, ਮਸ਼ੀਨ ਦਾ ਯੁੱਗ ਹੈ, ਤੁਸੀਂ ਕੋਈ ਵੀ ਮਸ਼ੀਨ ਲੈਂਦੇ ਹੋ ਨਾ, ਜੇ ਵਿਗੜ ਜਾਏ ਤੇ ਪਹਿਲ ਪਤਾ ਕਿਸ ਨੂੰ ਦਿੰਦੇ ਆ? ਕਹਿੰਦੇ ਕਿ ਉਸੇ ਕੰਪਨੀ ਚ ਲਿਜਾਓ ਜਿਹਨਾਂ ਬਣਾਈ ਹੈ। ਸਿੱਧਾ ਰਾਹ ਇਹ ਹੀ ਹੈ, ਹੋਰ ਥਾਂ ਲੈ ਕੇ ਕੋਈ ਖਰਾਬ ਨਾ ਕਰ ਦੇਵੇਗਾ। ਇਹ ਜਿਸ ਨੇ ਬਣਾਈ ਹੈ ਨਾ, ਉਹਨਾਂ ਕੋਲ ਹੀ ਲੈ ਕੇ ਜਾਓ। ਇਹਦਾ ਸਿਸਟਮ ਉਹ ਸਮਝਦੇ ਨੇ। ਤੇ ਬੰਦੇ ਤਨ ਮਨ ਧਨ ਵੀ ਜਿਸ ਨੇ ਬਣਾਇਆ ਉਹਦੇ ਸਾਹਮਣੇ ਰੱਖ, ਉਸ ਨਾਲੋਂ ਚੰਗਾ ਸਿਸਟਮ ਕਿਹੜਾ ਸਮਝਦਾ? ਜਿਸ ਤੇ ਇੰਡਸਟਰੀ ਚ ਬਣਿਆ ਸਭ ਕੁਛ, ਉਸੇ ਕੋਲ ਲੈ ਕੇ ਜਾ। ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੌਬੇ ਦੇ ਨੇਕੀ ਖਟਾਨੀ। ਉਹਨਾਂ ਦੁੱਖ ਮੁਕਾ ਦਿੱਤਾ ਤੇ ਸੁੱਖ ਦੇ ਦਿੱਤਾ, ਤੇ ਕਹਿਣ ਲੱਗੇ ਲੈ ਤੈਨੂੰ ਹੁਣ ਸੁੱਖ ਉਹ ਦਿੱਤਾ ਈ, ਹੁਣ ਦੁੱਖ ਨਹੀਂ ਆਏਗਾ। ਤਿਸਕੇ ਸ਼ਰਨੀ ਪਰਮਨਾ, ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁੱਖ ਹੋਏ ਗਣਾ, ਦੁੱਖ ਦਰਦ ਨਾ ਮੂਲੈ ਹੋਵੇ। ਜੋ ਸੁੱਖ ਕਹੁ ਚਾਹੈ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇ। ਸੁੱਖ ਚਾਹੁੰਦਾ ਉਸ ਦੇ ਦਰੋਂ ਲੈ, ਜੇ ਮਿਲ ਗਿਆ ਕਿੰਨਾ ਮਿਲੇਗਾ? ਤੂੰ ਤੇ ਛੋਟੇ ਛੋਟੇ ਮੰਗਣਾ ਉਹ ਸੁੱਖ ਜਿਹੜੇ ਘੜੀ ਨੂੰ ਦੁੱਖ ਬਣ ਜਾ। ਪਰ ਇੱਕ ਐਸਾ ਸੁੱਖ ਵੀ ਉਹ ਜੇ ਦਿੰਦਾ, ਮਾਈ ਮੇਰੇ ਮਨ ਕੋ ਸੁੱਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ, ਤੌਬੇ ਦੇ ਨੇਕੀ ਖਟਾਨੀ। ਜੀ ਕੀ ਇੱਕ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਓ। ਉਸ ਦੀਆਂ ਹੁਣ ਦਾਤਾਂ ਦਾ ਜ਼ਿਕਰ ਕਰਦੇ ਨੇ, ਉਹਨੇ ਕੀ ਦਿੱਤਾ? ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨ ਧਨ। ਅੰਮ੍ਰਿਤ ਸ਼ਬਦ ਜਿਹੜਾ ਹੈ ਬਹੁਤ ਅਰਥਾਂ ਚ ਵਰਤਿਆ ਗਿਆ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸਵਾਦਲੇ ਪਦਾਰਥਾਂ ਲਈ ਵੀ ਵਰਤਿਆ। ਜਿਵੇਂ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਦੁੱਧ ਵਾਸਤੇ ਵੀ ਇਹ ਆਇਆ। ਅੰਮ੍ਰਿਤ ਖੰਡ ਦੁੱਧ ਮਦ ਸੰਚਸ, ਦੁੱਧ ਵਿੱਚ ਅੰਮ੍ਰਿਤ ਵਰਗੇ ਦੁੱਧ ਵਿੱਚ ਉਹਨੇ ਖੰਡ ਵਰਗਾ ਸ਼ਹਿਦ ਵਰਗਾ ਸਵਾਦ ਪਾ ਦਿੱਤਾ। ਤੂੰ ਬਨ ਚਾਤਰ ਰਹੀ, ਪਾਣੀ ਦੇ ਚਤਰ ਡੱਡੋ, ਤੈਨੂੰ ਸਮਝ ਨਹੀਂ ਆਉਂਦੀ। ਅਕਾਲ ਪੁਰਖ ਦੀਆਂ ਵਡਿਆਈਆਂ ਤੂੰ ਨਹੀਂ ਸਮਝ ਸਕਦਾ। ਬਾਣੀ ਨੂੰ ਵੀ ਅੰਮ੍ਰਿਤ ਕਿਹਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਨਾਮ ਨੂੰ ਵੀ ਅੰਮ੍ਰਿਤ ਆਖੇ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਇਰਾ। ਹੁਣ ਮੂਲ ਗੱਲ ਹੈ ਨਾਮ, ਬਾਣੀ ਕੀ ਹੈ? ਨਾਮ ਦੀ ਮਹਿਮਾ ਹੀ ਤੇ ਬਾਣੀ, ਸਾਰੀ ਬਾਣੀ ਨਾਮ ਦੀ ਸਿਫਤ ਹੈ, ਨਾਮ ਦੀ ਮਹਿਮਾ ਹੈ, ਨਾਮ ਜਪਣ ਦੀ ਪ੍ਰੇਰਨਾ ਹੈ। ਗੁਰਬਾਣੀ ਹੋਰ ਕੀ ਹੈ? ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਬਾਣੀ ਨਾਮ ਨਾਲ ਭਰਪੂਰ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਸਾਰੇ ਹਰ ਥਾਂ ਹੀ ਬਾਣੀ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੈ। ਕੋਈ ਪੰਕਤੀ ਵੀ ਪੜ ਲਓ ਉੱਥੇ ਹੀ ਅੰਮ੍ਰਿਤ ਹੈ। ਜਿੰਨੇ ਸ਼ਬਦ ਨੇ ਸਾਰੇ ਅੰਮ੍ਰਿਤ ਨੇ, ਜਿੰਨੀਆਂ ਪੰਕਤੀਆਂ ਨੇ ਅੰਮ੍ਰਿਤ ਨੇ। ਸਤਿਗੁਰੂ ਇੱਥੇ ਕਹਿ ਰਹੇ ਨੇ ਮੈਨੂੰ ਅੰਮ੍ਰਿਤ ਨਾਮ, ਜਿਵੇਂ ਕਿ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਬਾਕੀ ਹੀਰਿਆਂ ਦੇ ਮੁੱਲ ਪੈਂਦੇ, ਕਿੰਨੇ ਵੀ ਕੀਮਤੀ ਹੋਣ। ਕੋਈ ਸਮਾਂ ਸੀ ਅਮੀਰ ਸ਼ੁਜਾ, ਇਹ ਹਾਕਮ ਸੀ, ਮਾਲਕ ਸੀ ਕਸ਼ਮੀਰ ਦਾ, ਇਸ ਨੂੰ ਰਿਹਾ ਕਰਵਾਇਆ ਮਹਾਰਾਜਾ ਰਣਜੀਤ ਸਿੰਘ ਨੇ, ਇਹਨੂੰ ਕੈਦ ਕਰ ਲਿਆ ਸੀ ਤੇ ਇਹਨੇ ਇਵਜ ਵਿੱਚ ਨਾ ਤੋਹਫਾ ਦਿੱਤਾ ਕੋਹਨੂਰ ਹੀਰਾ। ਮਹਾਰਾਜ ਉਹਦੀ ਪੁੱਛਦੇ ਨੇ ਕਿੰਨੇ ਕੁ ਦਾ ਹੋਵੇਗਾ, ਇਹਦਾ ਮੁੱਲ ਕਿੰਨਾ ਕੁ ਹੋਵੇਗਾ। ਉਹ ਕਹਿਣ ਲੱਗਾ ਜੀ ਸੇਲ ਤੇ ਅੱਜ ਤੱਕ ਇਹ ਲੱਗਾ ਕੋਈ ਨਹੀਂ। ਇਹ ਤੇ ਇੰਜ ਹੀ ਹੈ ਕਿ ਜਿਸ ਦੀ ਤਲਵਾਰ ਤਰੀਕੀ ਹੋਵੇ ਖੋਹ ਕੇ ਲੈ ਜਾਂਦਾ, ਖੋਇਆ ਹੀ ਗਿਆ ਤੇ ਮੈਂ ਤੁਸੀਂ ਵੀ ਖੋ ਹੀ ਰਿਹਾ, ਤੁਸੀਂ ਮੈਨੂੰ ਛੁਡਾਇਆ ਤੇ ਮੈਂ ਇਹ ਤੁਹਾਨੂੰ ਦਿੱਤਾ ਇਸ ਵਿੱਚ। ਪਰ ਯੂਕੇ ਇੰਗਲੈਂਡ ਦੇ ਮਿਊਜ਼ੀਅਮ ਵਿੱਚ ਮੈਂ ਵੇਖਿਆ ਉਸ ਹੀਰੇ ਨੂੰ ਪਿਆ, ਬਹੁਤ ਦੇਰ ਪਹਿਲੇ ਉਹ ਮਹਾਨ ਕੁਛ ਜ਼ਿਕਰ ਕੀਤਾ ਭਾਈ ਕਾਨ ਸਿੰਘ ਨਾਭਾ ਨੇ, ਉਹ ਕਹਿੰਦੇ ਨੇ ਇੰਗਲੈਂਡ ਦੇ ਜਿਹੜੇ ਸਰਾਫ ਪਾਰਖੋ ਸਨ ਉਹਨਾਂ 30 ਲੱਖ ਪਾਉਂਡ ਉਸ ਦਾ ਮੁੱਲ ਪਾ ਦਿੱਤਾ, ਮੁੱਲ ਤੇ ਪੈ ਗਿਆ ਨਾ ਉਹ ਹੀਰੇ ਦਾ। ਕੋਹਨੂਰ ਵੀ ਆ ਮੁੱਲ ਨਾ ਰਿਹਾ, ਪਰ ਨਾਮ ਹੀਰੇ ਦਾ ਮੁੱਲ ਅੱਜ ਤੱਕ ਕੋਈ ਨਹੀਂ ਪਾ ਸਕੇ। ਸਭ ਤੋਂ ਵੱਡੇ ਪਾਰਖੂ ਨੇ ਗੁਰੂ ਨਾਨਕ ਦੇਵ, ਉਹਨਾਂ ਨੂੰ ਪੁੱਛੀਏ ਮਹਾਰਾਜ ਤੁਸੀਂ ਤੇ ਜਾਣਦੇ ਹੋ ਨਾਮ ਕਿੰਨੇ ਕੁ ਦਾ ਹੋਵੇਗਾ, ਇਹ ਨਾਮ ਹੀਰਾ ਦੱਸੋ। ਉਹ ਕਹਿੰਦੇ ਨੇ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਕੀ ਦੱਸਾਂ, ਕਵਣ ਧਰਾ ਜੀ ਕਵਣ ਤੁਲਾ, ਤੇਰਾ ਕਵਣ ਸੁਰਾਪ ਬੁਲਾਵਾਂ, ਕੌਣ ਗੁਰੂ ਕਹਿ ਪੈ ਦੀਖਿਆ ਲੈਵਾਂ, ਕਹਿ ਪੈ ਮੁੱਲ ਕਰਾਵਾਂ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਤੂੰ ਅਮੁੱਲ ਹੈ ਅੰਮ੍ਰਿਤ ਨਾਮ ਨਿਰਮੋਲ ਹੀਰਾ, ਅਮੁੱਲ ਹੀਰਾ ਗੁਰ ਦੀਨੋ ਮਨਤਾਨੀ, ਨਾਮ ਮੰਤਰ ਗੁਰੂ ਨੇ ਦੇ ਦਿੱਤਾ। ਗੁਰੂ ਦਾ ਉਪਦੇਸ਼ ਹੀਰਾ ਅਮੁੱਲ ਹੀਰਾ, ਇਹ ਹੀਰਾ ਕਿਸੇ ਮੁੱਲ ਨਾਲ ਨਹੀਂ ਮਿਲਦਾ। ਅਸਲ ਵਿੱਚ ਗਿਆਨ ਹੀਰੇ ਦਾ, ਸ਼ਬਦ ਹੀਰੇ ਦਾ ਪਤਾ ਉਸ ਵੇਲੇ ਲੱਗਦਾ ਜਦੋਂ ਬੰਦਾ ਕਿਤੇ ਫਸਿਆ ਹੋ, ਜਮ ਦੇ ਜਾਲ ਚ ਫਸਿਆ ਹੋਵੇ, ਉਸ ਵੇਲੇ ਪਤਾ ਲੱਗੇਗਾ ਕਿ ਛੁੱਟਣ ਦੀ ਵਿਧੀ ਜੋ ਗੁਰੂ ਨੇ ਦੱਸ ਦਿੱਤੀ ਮੈਨੂੰ, ਇਹ ਵਿਧੀ ਦਾ ਕੋਈ ਮੁੱਲ ਹੈ। ਮੈਨੂੰ ਇੱਕ ਕਥਾ ਯਾਦ ਆਈ ਆਪ ਨੂੰ, ਮੈਂ ਸੁਣਾਵਾਂ ਅੰਦਾਜ਼ਾ ਲਾਉਣਾ। ਉਹ ਮੈਂ ਗੱਲ ਕਰਨ ਲੱਗਾ ਆਮ ਵਿਦਿਆ ਦੇ ਗੁਰ ਦੀ, ਨਾਮ ਦੀ ਤੇ ਗੱਲ ਹੀ ਹੋਰ। ਫਾਰਸੀ ਦੇ ਦੋ ਆਲਮ ਆਪਸ ਵਿੱਚ ਬਹਿਸ ਕਰ ਰਹੇ ਸਨ, ਚਰਚਾ ਕਰ ਰਹੇ ਸਨ। ਹੁਣ ਜਿਹੜੀ ਭਾਸ਼ਾ ਵੀ ਹੈ ਨਾ, ਇਸਤਰੀ ਲਿੰਗ ਪੁਲਿੰਗ ਸ਼ਬਦ ਆਉਂਦੇ ਨੇ, ਪੜ੍ਹੇ ਲਿਖੇ ਸਮਝਦੇ ਨੇ। ਮੈਂ ਆਖਾਣਾ ਉਹ ਮਰਦ ਆਉਂਦੀ ਹੈ, ਇਸਤਰੀ ਜਾਂਦਾ ਤੇ ਆਖੋ ਇਹ ਕੀ ਕਰਨਾ ਪਿਆ, ਨਹੀਂ ਇਸਤਰੀ ਵਾਸਤੇ ਇਸਤਰੀ ਲਿੰਗ ਸ਼ਬਦ ਵਰਤਾ। ਆ ਕੇ ਇਸਤਰੀ ਜਾਂਦੀ ਹੈ, ਉਹ ਬੰਦਾ ਆਉਂਦਾ, ਅਨਪੜ੍ਹ ਬੰਦਾ ਵੀ ਵਿਆਕਰਨ ਬੋਲਦਾ, ਐਸਾ ਨਹੀਂ ਤੇ ਬੋਲੀ ਹੋਵੇਗੀ ਨਹੀਂ, ਬੋਲ ਹੀ ਨਹੀਂ ਸਕਦਾ। ਇੱਕ ਪਹਿਲੇ ਭਾਸ਼ਾ ਵਿੱਚ ਸੁਣ ਕੇ ਤੁਸੀਂ ਹੈਰਾਨ ਹੋਵੋਗੇ, ਸਾਡੇ ਦੇਸ਼ ਵਿੱਚ ਇੱਕ ਹੋਰ ਸੀ ਨਪੁੰਸਕ ਲਿੰਗ, ਉਹ ਅੱਜ ਨਹੀਂ ਰਿਹਾ। ਭਾਸ਼ਾ ਤੇ ਦੋ ਰਹਿ ਗਏ, ਉਹ ਤੀਸਰਾ ਬਿਲਕੁਲ ਅਲੋਪ ਹੋ ਗਿਆ। ਫਾਰਸੀ ਵਿੱਚ ਐਸਾ ਉਹ ਕਹਿੰਦੇ ਨੇ ਮੌਨਸ, ਮੌਨਸ ਦਾ ਅਰਥ ਹੁੰਦਾ ਇਸਤਰੀ ਲਿੰਗ, ਮੁਜ਼ੱਕਰ ਮੁਜ਼ੱਕਰ ਹੁੰਦਾ ਪੁਲਿੰਗ, ਇੱਕ ਹੋਰ ਸੀ ਮੁਖੰਨਸ, ਮੁਖੰਨਸ ਜਿਹੜਾ ਸੀ ਹਿਜੜੇ ਵਾਸਤੇ। ਹੁਣ ਉਹ ਚਰਚਾ ਕਰ ਰਹੇ ਸਨ, ਉਹਨਾਂ ਕਿਹਾ ਬਾਕੀ ਤੇ ਜੋੜਾ ਜੋੜਾ ਹੁੰਦਾ ਇਸਤਰੀ ਪੁਰਸ਼, ਮੁਖੰਨਸ ਕੱਲਾ ਹੁੰਦਾ। ਉਹ ਸੁਣ ਲਿਆ ਮਛੇਰੇ ਨੇ, ਇੱਕ ਮੱਛੀ ਬੜੀ ਸੁੰਦਰ, ਉਹਨੇ ਕਿਹਾ ਮੱਛੀ ਦੇ ਪਾਣੀ ਵਿੱਚ ਨਹੀਂ ਬਾਦਸ਼ਾਹ ਕੋਲ ਲੈ ਚੱਲਾਂ। ਉਹ ਲੈ ਗਿਆ, ਮੱਛੀਆਂ ਅੱਜ ਵੀ ਬੜੀਆਂ ਬੜੀਆਂ ਮਹਿੰਗੀਆਂ ਵਿਕਦੀਆਂ, ਲੋਕਾਂ ਛੋਟੇ ਛੋਟੇ ਬਾਕਸ ਬਣਾ ਕੇ ਸ਼ੀਸ਼ੇ ਦੇ ਰੱਖੀਆਂ ਨੇ। ਲੈ ਗਿਆ, ਉਹਨੇ 10,000 ਰੁਪਇਆ ਨਾਮ ਦਿੱਤਾ ਉਸ ਵੇਲੇ। ਪਰ ਕੋਲ ਇੱਕ ਹੀ ਰਖਾਲੂ ਸੀ, ਉਹਨੇ ਕਿਹਾ ਹੱਦ ਹੋ ਗਈ ਹੈ, ਮੱਛੀਆਂ ਫੜਨ ਵਾਲਾ 10,000 ਰੁਪਇਆ ਲੈ ਚੱਲਿਆ, ਕਰਾਂ ਕਿ ਇਹਨੂੰ ਮਿਲੇ ਨਾ। ਬੰਦਾ ਈਰਖਾ ਕਰਦਾ ਇੰਜੀ ਚਾਹੁੰਦਾ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਸ਼ਹਿਜ਼ਾਦਾ ਤੇ ਖੁਸ਼ ਹੋਵੇਗਾ ਵੇਖ ਕੇ, ਪਰ ਇਹਨੂੰ ਆਖੋ ਜੇ ਜੋੜਾ ਰਲਾ ਦੇਵੇ ਨਾ ਕਦੀ, ਇਹੋ ਜਿਹਾ ਇੱਕ ਹੋਰ ਜੇ ਮਦੀਨ ਤੇ ਨਰ ਲਿਆ ਦੇਵੇ, ਨਾਰੇ ਤੇ ਮਦੀਨ ਲਿਆ ਦੇਵੇ, ਆਨੰਦ ਆ ਜਾਏਗਾ। ਬਾਦਸ਼ਾਹ ਕਹਿਣ ਲੱਗਾ ਉਹ ਗੱਲ ਤੇ ਠੀਕ ਹੈ, ਉਹਨੇ ਸੋਚਿਆ ਇਹਦੇ ਨਾਲ ਦੀ ਤੇ ਮਿਲਣੀ ਕੋਈ ਨਹੀਂ, ਮੈਂ ਮਾਰਿਆ ਗਿਆ। ਆਲਮਾਂ ਦੀ ਗੱਲ ਯਾਦ ਆ ਗਈ, ਕਹਿਣ ਲੱਗਾ ਮਹਾਰਾਜ ਨਾ ਜੇ ਨਰ ਨਾ ਮਦੀਨ, ਇਹ ਹੈ ਮੁਖੰਨਸ, ਇਹ ਇਕੱਲਾ ਹੀ ਹੁੰਦਾ, دوجا ہوندا ہی کوئی نہیں. کہنے لگے بالکل ٹھیک ہے نام دے دیو. میں اس کتھا نو پڑھیا ودیا دا ایک گرو دے کم آ گیا تے گرو دے گر اتے نو کدوں کم آن گے. اج تے کری جانا ہے واہ گرو واہ گرو واہ گرو. یہ گر اس ویلے پتہ لگے گا. بھائی گرداس کہندے نے جدوں رب دے در تے کھلوتا ہویا کہ اے دا مل کی ہے, باقی تے کچھ نال نہیں جانا, یہ نام ہی تیرے نال جانا ہے. بھائی گرداس دی صرف ایک پنکتی پڑھا. شروع تے وہ ایتھوں ہوندا ہے کہ جیسے ہیرا ہاتھ میں تنک سو دکھائی دیت مول کی ہے تے دمکن بھرت پنڈار جی, جیسے بر بندے ہنڈی لاگت نہ بھار کے سے آگے جائے پائیت لکھمی اپار جی, جیسے بٹ بیج ات سوکھم سروپ ہوت بوئے سے ببد کر برک بتھار جی. پاو ہیرا چھوٹا جا جاپدا ہاتھ وچ مل لئیے تے کر نوٹاں نال بھر جائے. کہندے نے بوڑ دا بیج چھوٹا جے ہے پر بیجیا جائے سنکڑے بندے تھلے بیٹھتے. پرانے بوڑ ویکھے نے نگراں چ انہاں دا کھلارا کنا سی. کہندے نے ہنڈی پلے بننی ہوے کاغذ دا ٹکڑا لکھیا ہوے کروڑ روپیہ دے دیو. ہنڈی دا کدا بھار ہے؟ یہ گرو دے سچے بچن. جگ تیسے گر بچن سچن گر سکھن میں جانیے مہاتم گئے ہر گوار جی. رب دے دوارے تے پتا لگنا ہے کنے امول اس تھان تے پتا لگنا ہے. امرت نام نرمول کے ہیرا گر دینو منتانی شبد منتر نام منتر گرو نے نرمول کے ہیرا دے دیتا ڈگا نہ ڈولا دھڑ کر رہے ہو. جس نو مل جائے امول تائیں کہ ناو ڈگدا ناو ڈولدا او پورا ہو جاندا ہے. کسے پاسے اونا نہیں او ترپت ہو جاندا ہے رج جاندا ہے پورن ہوئے ترپتا نہیں. 93 سال دی عمر وچ بزرگ کبیر صاحب جی نو بن کے ہاتھی وچ ساتھی اگے سٹیا. 93 سال دی عمر سی اس ویلے. کانشی وچ قاضی کول کھلوتا ہے تے مہاوت نو کہندا تور ہاتھی. ہن ہاتھی پوٹلی چکدا ہوندا سی دو چار واری سٹنی تے پیر اتوں رکھ کے لنگ جانا بندہ مر جاندا سی. پر ہاتھی نے چکی پوٹلی. لوکی تماش بین خوش ہوئے لوک کبیر مرن لگا ہوا پر انہیں چکی متھے نو لائی تھلے رکھ دی. تین وار کبیر صاحب کہندے نے ہاتھ دھو گئے. تین بار پتیا بھر لینا من کٹھور اج ہوں نہ پتینا. کہندے نے ہست بھاگ کے چیسا مارے یا مورت کے ہومبل ہار ہے. پر کہندے نے اندھے قاضی نو نہیں پتا لگا ہاتھی سمجھ گیا. پوچھیا گیا تانوں دو واری مارن دا یتن کیتا. ایک واری تے جنجیراں چ بن کے گنگا چ سٹیا تے جنجیراں ٹٹ گئیاں. پرماتما اگے کی مشکل ہے؟ گنگا کی لہر میری ٹوٹی جنجیر مرگ شالا پر بیٹھے کبیر. کبیر صاحب نو پوچھیا ہاتھی اگے بھی ویکھیا بے شک تانوں بنیا سی پر ہاسرا ہے سو تسی ڈرے نے جنجیراں چ بننے وی تسی آسرے بن کے کسے نو پانی چ سٹو بندہ روندا کر لوندا ڈردا پھر ڈب جاواں گا تسی ہس دے. کہن لگے اصل گل یہ ہے کہ من نانا ڈگے ڈولے تے ڈر کدا. من سی اڈول مینو پتا سی انہاں نالوں رکھن والا بلوان یہ مارن والے کمزور نے. یہ ہاتھیاں دے آسرے نے میں پرماتما دے آسرے ہوں. یہ جزیر دے آسرے نے میں اکال پرخ دے آسرے ہیں جو جزیرا کٹدا ہے. جے آئی ہے تے انہیں لے جانا تے لے جائے تے جے وہ نہیں مارنا چاہندا تے میں نو مار نہیں سکتے. جس دا صاحب ڈاڈا ہوئے تے اس نو مار نہ سکے کوئے. صاحب کی سیوک رہے شرنائی آپے بخشے دے وڈے آئے. ڈگے نہ ڈولا ناو ڈگدا ہے تے ناو ڈولدا. جیڑا پرماتما دے آسرے نہیں ਗੁਰੂ ਨੇ ਅੰਮ੍ਰਿਤ ਨਾਮ ਨਿਰਮੋਲ ਕੇ ਹੀਰਾ ਨਹੀਂ ਦਿੱਤਾ, ਉਹ ਤੇ ਛਿਣ ਛਿਣ ਡੋਲਦਾ, ਕਬਹੂ ਜੀੜਾ ਉਹ ਵਿਚੜਦਾ ਹੈ, ਕਬਹੂ ਜਾਏ ਪਿਆਲਾ। ਉਹ ਹੀਰਾ ਲੈਣ ਵਾਸਤੇ ਆਏ ਹੋ, ਰੱਖਿਆ ਹਰ ਇੱਕ ਦੇ ਅੰਦਰ ਹੈ, ਤੇ ਜੋ ਕਰਨੇ ਪਏ ਨਾ ਇਸ ਨਾਲ ਸਿਰਫ ਪ੍ਰਗਟ ਹੋਣਾ ਤੇ ਉਸ ਦਾ ਗਿਆਨ ਹੋਣਾ। ਮੈਂ ਆਪਣੇ ਕੋਲੋਂ ਕੁਛ ਨਹੀਂ ਕਹਾਂਗਾ, ਮੈਂ ਤੇ ਗੁਰੂ ਦੇ ਬਚਨ ਸਿਰਫ ਤੁਹਾਨੂੰ ਸੁਣਾ ਰਿਹਾ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਹਾਂ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਂਝਾ। ਹਿਰਦੇ ਵਿੱਚ ਹੈ ਪਰ ਪਤਾ ਨਹੀਂ, ਤੇ ਪਤਾ ਨਾ ਹੋਵੇ ਹੀਰੇ ਹੁੰਦਿਆਂ ਵੀ ਕੰਗਾਲ। ਗੁਰੂ ਗਿਆਨ ਦਿੰਦਾ, ਉਹ ਕਹਿੰਦੇ ਨੇ ਜਪ ਰਸਨਾ ਨਾਲ ਜਪ, ਤਾਂ ਕਿ ਉਹ ਹੀਰਾ ਪ੍ਰਗਟ ਹੋਵੇ, ਨਾਮ ਹੀਰਾ ਪ੍ਰਗਟ ਹੋਵੇ। ਪੁਕਾਰ, ਇਹ ਤੇ ਪੁਕਾਰ ਰਹੇ ਹਾਂ ਕਿ ਦਾਤਿਆ ਸੁਣ, ਕਿੱਥੇ ਕਿ ਉਹ ਹੀਰਾ ਮੈਨੂੰ ਦੱਸ, ਮੈਂ ਖੋਜ ਰਿਹਾ, ਮੇਰੇ ਤੇ ਮਿਹਰ ਕਰ। ਉਹਨੇ ਸਿਰ ਤੇ ਹੱਥ ਰੱਖ ਦਿੱਤਾ, ਸਾਨੂੰ ਅੰਤਰਮੁਖੀ ਕਰ ਦਿੱਤਾ। ਬੜੀ ਕੀਮਤੀ ਪਿਆਰੀ ਇਹ ਕਥਾ ਹੈ। ਛੋਟਾ ਜਿਹਾ ਇੱਕ ਬੱਚਾ, ਗੁਰੂ ਕੀ ਕਰਦਾ ਇਸ ਸਿਮਰਨ ਭਜਨ ਨੇ, ਤੁਹਾਡੇ ਨੇ ਕੀ ਕਰਨਾ। ਛੋਟਾ ਜਿਹਾ ਇੱਕ ਬੱਚਾ ਘਰ ਦੇ ਸਾਹਮਣੇ ਰੋਏ ਪਿਆ, ਸਾਧੂ ਇੱਕ ਆ ਗਿਆ, ਰੱਬ ਦਾ ਪਿਆਰਾ ਬ੍ਰਹਮਲੀਨ ਤੁਰਿਆ ਜਾ ਰਿਹਾ ਸੀ ਤੇ ਧਿਆਨ ਪੈ ਗਿਆ। ਕਹਿਣ ਲੱਗਾ, ਮਾਂ ਇਸ ਬੱਚੇ ਨੂੰ ਚੁੱਪ ਕਿਉਂ ਨਹੀਂ ਕਰਾਉਂਦੀ, ਰੋਈ ਜਾਂਦਾ। ਕਹਿਣ ਲੱਗੀ, ਮੇਰੇ ਕੋਲ ਤੇ ਇਹਦਾ ਕੋਈ ਇਲਾਜ ਨਹੀਂ। ਬਾਬਾ ਜੀ, ਤੁਹਾਡੇ ਕੋਲ ਵੀ ਕੋਈ ਨਹੀਂ, ਕਿਸੇ ਕੋਲ ਵੀ ਨਹੀਂ। ਕਹਿਣ ਲੱਗੇ, ਕਿਉਂ? ਇਹ ਕੰਮ ਹੀ ਇਹਦਾ ਐਸਾ ਮਸਲਾ ਐਸਾ ਹੱਲ ਹੋ ਹੀ ਨਹੀਂ ਸਕਦਾ। ਉਹ ਕਹਿਣ ਲੱਗੇ, ਦੱਸ ਤੇ ਸਹੀ, ਸ਼ਾਇਦ ਹੋ ਜਾਏ। ਮਸਲਾ ਇਹ ਜੇ ਕਿ ਇਹ ਕਹਿੰਦਾ ਕਿ ਆਹ ਜਿਹੜਾ ਪਰਛਾਵਾਂ ਹੈ ਮੇਰਾ, ਇਹਨੂੰ ਸਿਰ ਤੋਂ ਫੜਨ, ਦੱਸੋ ਕੀ ਇਲਾਜ, ਮੈਂ ਕੀ ਕਰਾਂ? ਜਿੰਨਾ ਹੀ ਅੱਗੇ ਜਾਂਦਾ ਪਰਛਾਵਾਂ ਦੌੜ ਕੇ ਅੱਗੇ ਹੋ ਜਾਂਦਾ, ਇਹ ਸਿਰ ਤੋਂ ਕਿਵੇਂ ਫੜ ਲਵੇ? ਤੁਸੀਂ ਫੜਾ ਦਿਓਗੇ? ਹੱਸ ਪੈ, ਕਹਿਣ ਲੱਗੇ, ਮੇਰਾ ਤੇ ਕੰਮ ਹੀ ਇਹ ਹੈ ਕਾਕਾ ਤੇਰਾ, ਮੈਂ ਹੁਣੇ ਚੁੱਪ ਕਰਾ ਦੇਣਾ। ਸਾਧੂ ਨੇ ਪਤਾ ਕੀਤਾ, ਉਹ ਕਹਿਣ ਲੱਗੀ, ਸਾਧੂ ਵੀ ਜਾਪਦਾ ਦਿਮਾਗ ਹਿੱਲਿਆ, ਪਰਛਾਵਾਂ ਅੱਜ ਤੱਕ ਕਿਸੇ ਨੇ ਫੜਿਆ, ਕਰੇਗਾ ਕੀ? ਉਹਨੇ ਉਹ ਕੰਮ ਕੀਤਾ ਜਿਹੜਾ ਕਿਸੇ ਦੇ ਧਿਆਨ ਚ ਨਹੀਂ, ਇਹੋ ਹੀ ਗੁਰੂ ਕਰਦਾ। ਉਹਨਾਂ ਕਾਕੇ ਨੂੰ ਫੜ ਕੇ ਨਾ ਉਹਦਾ ਹੀ ਹੱਥ ਉਹਦੇ ਸਿਰ ਤੇ ਜਦੋਂ ਰੱਖਿਆ ਤੇ ਉਹ ਪਰਛਾਵੇਂ ਦਾ ਆਪੇ ਹੀ ਆ ਗਿਆ। ਉਹ ਖੁਸ਼ ਕਹਿਣ ਲੱਗਾ, ਫੜ ਲਿਆ ਫੜ ਲਿਆ। ਗੁਰੂ ਕਹਿੰਦੇ ਨੇ, ਐਵੇਂ ਬਾਹਰ ਭਟਕਦਾ ਫਿਰਨਾ, ਆ ਮੈਂ ਤੇਰੇ ਦਿਲ ਤੇ ਤੇਰਾ ਹੱਥ ਰੱਖਾਂ, ਤੈਨੂੰ ਅੰਤਰਮੁਖੀ ਕਰਾਂ, ਉਸੇ ਵੇਲੇ ਮਨ ਕਾਬੂ ਵਿੱਚ ਆ ਜਾਏਗਾ, ਉਸੇ ਵੇਲੇ ਅਕਾਲ ਪੁਰਖ ਦੇ ਦਰਸ਼ਨ ਹੋ ਜਾਣਗੇ, ਵਾਪਸ ਆ ਜਾ, ਘਰ ਰਹੋ ਰੇ ਮਨ ਮੁਗਧ ਇਆਣੇ, ਨਾਮ ਜਪੋ ਅੰਤਰਗਤ ਧਿਆਨੇ। ਅੰਤਰਗਤ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਗੁਰੂ ਨੇ ਘਰ ਚ ਵਿਖਾ ਦਿੱਤਾ। ਕਹਿਣ ਲੱਗੇ, ਆ ਵੇਖ, ਤੇਰੇ ਅੰਦਰ ਸਭ ਕੁਛ ਹੈ, ਤੂੰ ਬਾਹਰ ਢੂੰਡਣਾ ਪਿਆ, ਡਿੱਗੇ ਨਾ ਡੋਲੇ, ਦਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾ ਨੀ। ਹੁਣ ਗੁਰੂ ਉਹ ਹੈ ਜੋ ਵਿਖਾ ਦੇ। ਉਪਦੇਸ਼ ਸ਼ਬਦ ਦੇ ਦੋ ਤੋਂ ਜੁੜ ਕੇ ਬਣਿਆ ਜੀ, ਉਪਦੇਸ਼ਕ ਉਪਦੇਸ਼, ਇਹਦਾ ਅਰਥ ਪਤਾ ਕੀ ਹੁੰਦਾ? ਇੱਕ ਤੇ ਇਹ ਦੂਸਰੇ ਨੂੰ ਸੁਣਾਈ ਜਾਣਾ ਜੀ ਉਪਦੇਸ਼ ਕਰਦਾ, ਨਹੀਂ, ਉਪਦੇਸ਼ ਦਾ ਅਰਥ ਹੈ ਨੇੜੇ ਵਿਖਾ ਦੇਣਾ ਕਿ ਐ। ਗੁਰੂ ਦਾ ਉਪਦੇਸ਼ ਕੀ ਹੈ? ਵਿਖਾਉਣਾ, ਆ ਤੈਨੂੰ ਨਾਮ ਦੇ ਦੀਦਾਰ ਕਰਾਵਾਂ, ਆ ਤੈਨੂੰ ਰੱਬ ਦੇ ਦਰਸ਼ਨ ਕਰਾਵਾਂ। ਗੁਰੂ ਦਾ ਉਪਦੇਸ਼ ਗੱਲਾਂ ਨੇ, ਗੁਰੂ ਦਾ ਉਪਦੇਸ਼ ਤੇ ਹੈ ਵਿਖਾ ਦੇਣਾ। ਹੁਣ ਕਮਾਲ ਗੱਲ ਹੈ, ਪੜ੍ਹਨੇ ਸੁਖਮਨੀ ਸਾਹਿਬ ਰੋਜ਼ ਆ, ਪਰ ਉਸ ਪੰਕਤੀ ਵੱਲ ਜੇ ਧਿਆਨ ਦਿੱਤਾ ਹੋਵੇ ਕਿ ਪੂਰੇ ਗੁਰ ਕਾ ਸੋਹਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਵੇਖ ਇਸ ਉਪਦੇਸ਼ ਨਾਲ ਗੁਰੂ ਤੇ ਗੁਰਕਾਢ ਤਲੀ ਦਿਖਲਾਏ। ਗੁਰੂ ਕਹਿੰਦੇ ਨੇ, ਆ ਵਿਖਾਵਾਂ। ਹੁਣ ਹੋਇਆ ਕਿ ਉਹ ਜੋ ਬੀਚ, ਬੀਚ ਕਹਿੰਦੇ ਨੇ ਵਿੱਥ ਨੂੰ, ਵਿੱਚ ਨੂੰ ਜੋ ਚੀਰ ਹੈ, ਵਿੱਥ ਹੈ, ਉਹ ਜੋ ਬੀਚ, ਹਮ ਤੁਮ ਕਸ਼ ਹੋਤੇ, ਹਮ ਔਰ ਤੁਮ, ਅਸੀਂ ਹੋਰਾਂ ਤੁਸੀਂ ਹੋਰ ਹੋ, ਇਹ ਹਮ ਤੁਮ ਹੁੰਦਾ, ਵਖੇਵਾਂ ਜਿਹੜਾ ਹੋਣਾ, ਮੈਂ ਹੋਰ ਹਾਂ ਦੂਸਰਾ ਹੋਰ ਹੈ। ਫਿਰ ਕਰਦਿਆਂ ਕਰਦਿਆਂ ਬੰਦਾ ਜਾਂਦਾ ਘਰ ਦੀ ਪਤਨੀ ਇਹ ਹੋਰ ਹੈ ਮੈਂ ਹੋਰ ਹਾਂ, ਇਹ ਹੱਥ ਮੇਰਾ ਹੋਰ ਹੈ ਮੈਂ ਹੋਰ ਹਾਂ, ਇਹ ਉਂਗਲ ਹੋਰ ਹੈ ਇਹ ਹੋਰ, ਕਿੱਥੇ ਤੱਕ ਵੰਡਦਾ ਜਾਏਗਾ? ਕਹਿੰਦੇ ਨੇ ਇਸੇ ਗੱਲ ਨੇ ਕਲੇਸ਼ ਪਾਏ, ਇਸੇ ਗੱਲ ਨਾਲ ਹੀ ਚੋਰੀ, ਇਸੇ ਗੱਲ ਨਾਲ ਹੀ ਹੱਤਿਆ, ਸਾਰੇ ਪਾਪ ਇਸ ਲਈ ਹਮ ਤੁਮ ਕਰਕੇ। ਉਹ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ, ਬਿਲਾਨੀ ਦਾ ਅਰਥ ਗੁਜ਼ਰ ਗਈ, ਉਹ ਗੱਲ ਹੁਣ ਮੁੱਕ ਗਈ, ਉਹ ਗੱਲ ਚਲੀ ਗਈ, ਕਿਉਂਕਿ ਪਤਾ ਲੱਗਿਆ ਇਹ ਵਖੇਵਾਂ ਕਹਿਣ ਮਾਤਰ ਹੈ ਨਹੀਂ। ਜਿਵੇਂ ਗਹਿਣਿਆਂ ਦੇ ਵੱਖ ਵੱਖ ਨਾਂ ਲੈਂਦੇ ਹਾਂ, ਸਾਡੀ ਨਜ਼ਰ ਤੇ ਗਹਿਣੇ, ਸੁਨਿਆਰੇ ਲਈ ਗਹਿਣੇ ਕੋਈ ਨਹੀਂ, ਉਹ ਸਿਰਫ ਸੋਨਾ ਵੇਖਦਾ। ਲੈ ਜਾਓ ਗਹਿਣੇ, ਆਖੋ ਬੜਾ ਸੁੰਦਰ ਗਹਿਣਾ, ਉਹ ਕਹਿੰਦਾ ਸੁੰਦਰ ਤੁਹਾਨੂੰ ਛੱਡੋ, ਸੋਨਾ ਇਸ ਵਿੱਚ ਕਿੰਨਾ, ਉਹਨੂੰ ਸਿਰਫ ਸੋਨਾ ਨਜ਼ਰ ਆਉਂਦਾ। ਅਲੰਕਾਰ, ਅਲੰਕਾਰ ਦਾ ਅਰਥ ਹੁੰਦਾ ਗਹਿਣਾ, ਅਲੰਕਾਰ ਸਜਾਵਟ ਵਾਲੇ ਗਹਿਣੇ, ਇਸੇ ਲਈ ਕਵਿਤਾ ਦੇ ਵੀ ਅਲੰਕਾਰ ਹੁੰਦੇ ਨੇ, ਕਵਿਤਾ ਨੂੰ ਸਜਾਉਣ ਲਈ ਗਹਿਣੇ, ਉਹਦੇ ਚ ਰਸ ਭਰਨੇ, ਨੌ ਰਸ ਨੇ, ਅਲੰਕਾਰ ਨੇ ਅਨੇਕਾਂ। ਅਲੰਕਾਰ ਮਿਲ ਗਹਿਣੇ ਮਿਲ ਕੇ ਥੈਲੀ ਹੋਈ ਹੈ, ਰਹਿਣੀ ਬਣ ਗਈ, ਢੇਲੀ ਬਣ ਗਈ। ਹੁਣ ਕੀ ਆਖਾਂਗੇ, ਕਿੱਥੇ ਚਲੇ ਗਏ ਨੇ ਕਾਂਟੇ, ਕਿੱਥੇ ਚਲੀਆਂ ਗਈਆਂ ਵਾਲੀਆਂ, ਕਿੱਥੇ ਹਾਰ ਚਲੇ ਗਏ, ਇਹ ਕਿੱਥੇ ਗਹਿਣੇ ਤੁਰ ਗਏ, ਉਹ ਤੇ ਬਣ ਗਈ ਇੱਕ ਢੇਲੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਣੀ। ਮੇਰੇ ਪਾਤਸ਼ਾਹ ਕਹਿੰਦੇ ਨੇ ਜੀਵਾਂ ਨੂੰ ਵੀ ਜਦੋਂ ਗਹਿਣਿਆਂ ਵਾਂਗੂ ਇਕੱਠੇ ਕਰ ਦੇਵੇਗਾ ਨਾ, ਮਗਰ ਰਹਿ ਜਾਏਗੀ ਜੋਤ, ਵੱਖ ਵੱਖ ਕੁਛ ਵੀ ਨਹੀਂ ਰਹਿ ਜਾਣਾ। ਇੱਕ ਸਵਈਆ ਸੁਣਾਵਾਂ, ਪਾਤਸ਼ਾਹ ਕਹਿੰਦੇ ਨੇ ਜੈਸੇ ਇੱਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਂਗੇ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭ ਹੈ ਧੂਰ ਮੈਂ ਸਮਾਹੇਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਣ ਕੇ ਤਰੰਗ ਪਾਣੀ ਦੀਆਂ ਲਹਿਰਾਂ ਸਭੇ ਪਾਣ ਹੀ ਕਹਾਏਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟੋ। ਉਹ ਪਰਮਾਤਮਾ ਤੋਂ ਅਨੇਕਾਂ ਜੜ ਚੇਤਨ ਪੈਦਾ ਹੋਏ, ਤਾਂ ਹੀ ਤੇ ਉਪਜ ਸਭੇ ਤਾਂ ਹੀ ਮੈਂ ਸਮਾਹੇਂਗੇ, ਅਖੀਰ ਬਚੇਗਾ ਉਹ। ਜਿਵੇਂ ਬਾਜੀਗਰ ਜੈਸੇ ਬਾਜੀ ਪਾਈ, ਨਾ ਨਾ ਭੇਕ ਸਾਂਗ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ, ਪਸਾਰਾ ਥੰਮਿਆ ਸੰਕੋਚਿਆ, ਉਹ ਥੈਲਾ ਮੋਢੇ ਪਾ ਕੇ ਇਕੱਲਾ ਹੀ ਫੇਰ ਜਾ ਰਹੇ। ਤਬ ਇੱਕ ਹੈ ਇੱਕ ਅੰਕਾਰ, ਪਹਿਲੇ ਵੀ ਉਹ ਇੱਕ ਸੀ ਬਾਅਦ ਵਿੱਚ ਵੀ ਇੱਕ ਹੈ, ਇਸੇ ਲਈ ਕਹਿੰਦੇ ਨੇ ਉਹ ਮੇਰਾ ਗੁਰੂ ਹੈ। ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ, ਨਮਸਕਾਰ ਤੇ ਸਹੀ ਕੋ ਹਮਾਰੀ, ਸਕਲ ਪ੍ਰਜਾ ਜੇ ਨੇ ਆਪ ਸਵਾਰੀ। ਇਹ ਤੇ ਉਹਦਾ ਖਿਲਾਰਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਇਹ ਕਿਉਂ ਨੇ? ਜਬ ਉਦਕਰਖ ਕਰਾ ਕਰਤਾ, ਉਦਕਰ ਫੈਲਾ, ਉਹਨੇ ਫੈਲਾ ਕੀਤਾ। ਪ੍ਰਜਾ ਧਰਤ ਤਬ ਦੇ ਅਪਾਰਾ, ਅਪਾਰ ਦਿਆਂ ਪ੍ਰਜਾ ਧਾਰਨ ਕਰਦੀ, ਬੇਅੰਤ ਹੋ ਗਏ ਫਿਰ ਵਾਪਸ ਬੁਲਾਉਂਦਾ, ਖਿੱਚ ਲੈਂਦਾ। ਅਕਰਖਣ ਦਾ ਅਰਥ ਹੁੰਦਾ ਖਿੱਚਣਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜਿੰਨੇ ਦੇਹ ਧਾਰੀ ਨੇ ਉਹ ਤੁਹਾਡੇ ਵਿੱਚ ਲੀਨ ਹੋ ਜਾਂਦੇ, ਸਾਰੇ ਮਿਲ ਜਾਂਦੇ ਨੇ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਹੁਣ ਕੀ ਕਹਿੰਦੇ ਹੈ ਗਹਿਣੇ ਨੇ, ਹੁਣ ਕਹਿੰਦੇ ਹਾਂ ਸੋਨਾ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਉਸ ਦੀ ਜੋਤ ਦਾ ਪ੍ਰਕਾਸ਼ ਪ੍ਰਗਟ ਹੋਇਆ ਹੈ ਤੇ ਸਾਰਿਆਂ ਵਿੱਚ। ਜੋਤ ਤੋਂ ਬਿਨਾਂ ਇਹ ਸਰੀਰ ਹੋ ਹੀ ਨਹੀਂ ਸਕਦਾ। ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਤੇ ਹਰ ਇੱਕ ਅੰਦਰ ਹੈ ਪਰ ਮਹਿਸੂਸ ਕਿਉਂ ਨਹੀਂ ਹੁੰਦਾ? ਸੁਣਨਾ ਹੀ ਆ ਪਰ ਪਤਾ ਨਹੀਂ ਲੱਗਦਾ ਜੋਤ ਕਿੱਥੇ ਕ ਹੈ। ਪੈਰਾਂ ਵਿੱਚ ਹੈ, ਹੱਥਾਂ ਵਿੱਚ ਹੈ, ਪੇਟ ਵਿੱਚ ਜਗਦੀ ਪਈ ਹੈ, ਸਿਰ ਚ ਹੈ, ਉਹ ਕਿੱਥੇ ਕ ਹੈ ਜੋਤ? ਜੋਤ ਤੇ ਉਹ ਚੇਤਨਾ ਹੈ। ਕਿਸੇ ਕਹਿ ਦਿੱਤਾ ਉਹ ਦਸਮ ਦੁਆਰ ਵਿੱਚ ਹੈ, ਉਹ ਦਿਮਾਗ ਵਿੱਚ ਹੈ। ਸੱਚ ਤੇ ਹੈ ਕਿ ਉਹ ਸਿਰ ਤੋਂ ਪੈਰਾਂ ਤੱਕ ਰਮੀ ਹੋਈ ਹੈ ਹਰ ਥਾਂ ਤੇ, ਉਸ ਤੋਂ ਬਿਨਾਂ ਅੰਗ ਹਿੱਲ ਹੀ ਨਹੀਂ ਸਕਦਾ। ਜੋਤ ਉਸ ਦੀ ਸਾਰੇ ਹੈ, ਮਹਿਸੂਸ ਕਿਉਂ ਨਹੀਂ ਹੁੰਦੀ? ਹੁਣ ਸਾਨੂੰ ਹੱਥ ਪੈਰ ਸਰੀਰ ਤੇ ਮਹਿਸੂਸ ਹੁੰਦਾ, ਵਿਚਾਰਾਂ ਤੱਕ ਵੀ ਸਾਂਝ ਬਣਦੀ ਹੈ, ਮਨ ਤੱਕ ਜੋਤ ਦਾ ਪਤਾ ਨਹੀਂ ਲੱਗਦਾ। ਸਾਹਿਬ ਕਹਿੰਦੇ ਨੇ ਮੈਂ ਦੱਸਣਾ ਕਿਉਂ ਨਹੀਂ ਲੱਗਦਾ, ਪੁਰਾਣਾ ਸਮਾਂ ਸੀ। ਹੁਣ ਉਹ ਪੁਰਾਣੇ ਪੰਜਾਬ ਨੂੰ ਵੇਖੀਏ, ਬਿਜਲੀ ਵੀ ਇੱਥੇ ਕੋਈ ਨਹੀਂ ਸੀ। ਬਚਪਨਾ ਸੀ ਮੇਰਾ, ਉਹਨਾਂ ਦਿਨਾਂ 'ਚ ਖੰਭੇ ਲੱਗੇ ਪਹਿਲੇ ਇਹਨਾਂ ਇਲਾਕਿਆਂ ਵਿੱਚ, ਤੇ ਟਿਊਬਵੈੱਲ ਪਹਿਲੇ ਲਗਾਏ ਸਨ। ਘਰਾਂ 'ਚ ਨਹੀਂ ਸੀ ਬਿਜਲੀ ਦਿੱਤੀ, ਟਿਊਬਵੈੱਲ ਚਲਾਏ ਤੇ ਪਾਣੀ ਖੇਤਾਂ ਨੂੰ ਮਿਲੇ। ਬੜੀ ਦੇਰ ਬਾਅਦ ਫਿਰ ਬਿਜਲੀ ਆ, ਸ਼ਾਮਾਂ ਪੈਣੀਆਂ ਤੇ ਫਿਰ ਉਸ ਵੇਲੇ ਲਾਲਟੈਨਾਂ ਜਿਹਨਾਂ ਘਰਾਂ 'ਚ ਸਨ ਉਹਨਾਂ ਨੇ ਸਭ ਤੋਂ ਪਹਿਲੇ ਚਿਮਨੀਆਂ ਸਾਫ਼ ਕਰਨੀ। ਇਹ ਕਿਉਂ ਕਰਦੇ ਸਾਂ ਕਿ ਅੰਦਰ ਉਹ ਲਾਟ ਜਗਦੀ ਰਹੇਗੀ, ਪ੍ਰਕਾਸ਼ ਬਾਹਰ ਨਹੀਂ ਆਉਣਾ। ਜੋਤ ਤੇ ਜਗਦੀ ਪਈ ਹੈ ਅੰਦਰ ਇਸੇ ਤਰ੍ਹਾਂ, ਪਰ ਚਿਮਣੀ ਮੈਲੀ ਹੈ। ਚਿਮਣੀ ਹੈ ਅੰਤਸ਼ਕਰਨ, ਜੋ ਮਾੜਾ ਵੇਖਿਆ ਧਿਆਨ ਦੇਣਾ, ਅੱਖਾਂ ਨਾਲ ਜੋ ਵੀ ਬੁਰਾ ਵੇਖਿਆ ਸਾਰੀ ਮੈਲ ਉੱਥੇ ਜਾ ਕੇ ਲੱਗ ਗਈ, ਪਹੁੰਚਦੀ ਉਹ ਅੱਖਾਂ ਪਹੁੰਚਾਉਂਦੀਆਂ। ਜੋ ਨੇ ਨਾ ਵੇਖਦੀਆਂ, ਆਪਣੇ ਕੋਲ ਕੁਛ ਨਹੀਂ ਹੈ ਰੱਖਦੀਆਂ, ਸਾਰੇ ਦਾ ਸਾਰਾ ਅੰਤਸ਼ਕਰਨ ਵਿੱਚ ਗਿਆ। ਕੰਨਾਂ ਨਾਲ ਜੋ ਸੁਣਿਆ ਇਹ ਸਾਰਾ ਉਹ ਵੀ ਉੱਥੇ, ਜ਼ੁਬਾਨ ਨਾਲ ਜੋ ਬੋਲਿਆ ਸਭ ਉੱਥੇ, ਜੋ ਕੰਮ ਕੀਤਾ ਹੱਥਾਂ ਨਾਲ ਛੋਇਆ ਉਹ ਸਾਰੇ ਦਾ ਸਾਰਾ ਉੱਥੇ। ਹੁਣ ਅੰਤਸ਼ਕਰਨ ਤੇ ਇੰਨੀ ਮੈਲ ਲੱਗ ਗਈ, ਇਸੇ ਜੀ ਕਹਿੰਦੇ ਆ ਮੈਲਾ ਨਾ ਵੇਖ ਮਨ ਮੈਲਾ ਹੋ ਜਾਏਗਾ, ਮੈਲਾ ਨਾ ਸੁਣ ਮਨ ਮੈਲਾ ਹੋ ਜਾਏਗਾ। ਸੱਚ ਇਹ ਹੈ ਕਿ ਜੋ ਕੀਤਾ ਉਹ ਉੱਥੇ ਪਹੁੰਚ ਗਿਆ, ਹੁਣ ਮਨ ਨੂੰ ਮੈਲ ਲੱਗ ਗਈ। ਕੱਪੜਾ ਮੈਲਾ ਤੇ ਹਰ ਕੋਈ ਘਰ ਦੇਵੇਗਾ, ਛੋਟਾ ਜਿਹਾ ਬੱਚਾ ਉਹਨੂੰ ਕਹਿ ਦਈਏ ਨਾ ਕੱਪੜਾ ਮੈਲਾ ਕਰਦੇ ਲੇਟ ਜਾਏਗਾ ਜ਼ਮੀਨ ਤੇ, ਇਹ ਕਿਹੜਾ ਕੰਮ ਔਖਾ ਹੈ। ਵੈਸੇ ਨਾਮ ਹੀ ਕੁਛ ਆਏ ਤਾਂ ਵੀ ਹੋ ਜਾਏਗਾ। ਮੈਲਾ ਤੇ ਹਰ ਇੱਕ ਕਰ ਲਵੇਗਾ, ਪਰ ਉਹ ਬੱਚੇ ਨੂੰ ਆਖੀਏ ਨਾ ਧੋ ਦੇ, ਉਹ ਕਹਿੰਦਾ ਮੰਮੀ ਧੋਵੇਗੀ ਮੈਨੂੰ ਨਹੀਂ ਧੋਣਾ ਆਉਂਦਾ। ਧੋਵੇਗੀ ਮਾਂ, ਮੈਨੂੰ ਤੇ ਮੈਲਾ ਕਰਨਾ ਹੀ ਆਉਂਦਾ, ਧੋਣਾ ਮੈਨੂੰ ਕੋਈ ਨਹੀਂ ਜੇ ਆਉਂਦਾ। ਸੱਚ ਇਹ ਹੈ ਉਹਨਾਂ ਬੱਚਿਆਂ ਵਾਲੀ ਸਾਡੀ ਹਾਲਤ ਹੈ, ਸਾਨੂੰ ਵੀ ਮਨ ਮੈਲਾ ਕਰਨਾ ਆਉਂਦਾ, ਧੋਣਾ ਤੇ ਆਉਂਦਾ ਕੋਈ ਨਹੀਂ। ਕਹਿੰਦੇ ਗੁਰੂ ਹੀ ਹੁਣ ਤੇ ਧੋਵੇਗਾ। ਬੱਚਾ ਕਹਿੰਦਾ ਮਾਂ ਧੋਵੇਗੀ, ਅਸੀਂ ਵੀ ਹੁਣ ਇਹੀ ਕਹਿ ਦਈਏ ਨਾ ਗੁਰੂ ਹੀ ਧੋਵੇਗਾ। ਭਗਤ ਨਾਮਦੇਵ ਨੂੰ ਪੁੱਛਿਆ ਪੰਡਾਂ ਬੰਨ ਕੇ ਕਿੱਧਰ ਜਾ ਰਿਹਾ, ਕਹਿਣ ਲੱਗਾ ਜੀ ਕੱਪੜਿਆਂ ਦੀਆਂ ਤੇ ਲੈ ਜਾ ਰਿਹਾ ਨਦੀ ਤੇ ਇੱਕ ਪੰਡ ਮੈਂ ਹੋਰ ਵੀ ਲੈ ਕੇ ਜਾਂਦਾ, ਉਹਦਾ ਤੁਹਾਨੂੰ ਨੀ ਪਤਾ। ਕਹਿਣ ਲੱਗੇ ਉਹ ਕਿਹੜੀ? ਕਹਿਣ ਲੱਗੇ ਉਹ ਵੀ ਕਰਮਾਂ ਦੀ ਪੰਡ ਹੈ, ਉਹ ਮੈਂ ਧੋਣ ਵਾਸਤੇ ਜਾਂਦਾ ਗੁਰੂ ਦੇ ਦਰ ਤੇ। ਗੁਰੂ ਹੈ ਧੋਬੀ, ਮੈਂ ਹੀ ਧੋਬੀ ਨਹੀਂ, ਉਹ ਮੇਰੀ ਜਨਮਾਂ ਜਨਮਾਂ ਦੀ ਮੈਲ ਧੋ ਦਿੰਦਾ, ਗੁਰੂ ਧੋ ਦਿੰਦਾ। ਇਹ ਸ਼ਬਦ ਭਾਈ ਗੁਰਦਾਸ ਜੀ ਨੇ ਵੀ ਵਰਤਿਆ ਹੈ। ਕਹਿੰਦੇ ਨੇ ਜਿਵੇਂ ਧੋਬੀ ਸਾਬਣ ਲਗਾ ਕੇ ਕੱਪੜੇ ਨੂੰ ਪਟਕਦਾ ਮੈਲ ਕੱਢਦਾ, ਗੁਰੂ ਸ਼ਬਦ ਦਾ ਸਾਬਣ ਲਗਾ ਕੇ ਤੇਰੇ ਮਨ ਦੀ ਮੈਲ ਕੱਢਦਾ। ਮਨ ਧੋਵੋ ਸ਼ਬਦ ਲੱਗ ਹੋ, ਹਰਸਿਓ ਰਹੋ ਚਿਤ ਲਾਏ। ਜੈਸੇ ਧੋਬੀ ਸਾਬਣ ਲਗਾਏ ਪੀਟੈ ਪਾਥਰ ਸੈ, ਨਿਰਮਲ ਕਰਤ ਹੈ ਬਸਨ ਮਲੀਨ ਕਹੋ। ਮੈਲਾ ਬਸਤਰ ਸਾਫ਼ ਹੋ ਸਕਦਾ, ਮੈਲਾ ਮਨ ਵੀ ਸਾਫ਼ ਹੋ ਸਕਦਾ। ਮੈਲੀ ਮਤ ਸਾਫ਼ ਹੋ ਸਕਦੀ ਏ, ਪਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਅੰਤਸ਼ਕਰਨ ਸਾਫ਼ ਹੋਇਆ ਜੋਤ ਪ੍ਰਗਟ ਹੋ ਜਾਂਦੀ। ਕਿਸੇ ਦਾ ਹੋ ਜਾਏ ਨਾ, ਉਸ ਦੀ ਨਜ਼ਰ ਤੋਂ ਪਤਾ ਲੱਗ ਜਾਂਦਾ, ਮੱਥਾ ਹੀ ਦੱਸਦਾ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਤਨ ਧਰਤੀ ਵਿੱਚ ਦੱਬੀ ਹੈ, ਮਸਤਕ ਪਰਵਾਨਾ। ਧਰਤੀ 'ਚ ਕਿਸੇ ਨੇ 4 ਕਿਲੋ ਸੋਨਾ ਦੱਬਿਆ ਹੋਵੇ, ਫਟੇ ਕੱਪੜੇ ਪਾਏ ਹੋਣ, ਉਹਦੀ ਆਕੜ ਵੇਖੋ ਹੈ, ਜਦੋਂ ਲੋੜ ਪਈ ਕੱਢ ਲਾਂਗਾ। ਅੰਦਰ ਪਰਮਾਤਮਾ ਦਾ ਨਾਮ ਹੋਵੇ, ਨੇਤਰਾਂ ਦੀ ਮਸਤੀ ਹੋ, ਅੰਦਰ ਨਾਮ ਹੋਵੇ, ਮੱਥੇ ਦਾ ਨੂਰ ਹੀ ਹੋ, ਉਹ ਲੱਖ ਵਾਰੀ ਛਪਾਉਂਦਾ ਫਿਰੇ। ਐਸੇ ਰੱਬ ਦੇ ਪਿਆਰੇ ਇਕਾਂਤ ਵਿੱਚ ਜਿਵੇਂ ਬਾਬਾ ਹਰਨਾਮ ਸਿੰਘ ਜੀ ਆ ਕੇ ਬੈਠ ਗਏ, ਪਰ ਬੈਠਣ ਦਿੰਦਾ ਕੋਈ? ਲੁਕੇ ਰਹਿੰਦੇ ਨੇ, ਤਿੰਨਾਂ ਲੋਕਾਂ 'ਚ ਪਤਾ ਲੱਗ ਜਾਂਦਾ। ਜੋਤ ਜਗਦੀ ਹੋਵੇ ਅੱਗ ਬਲਦੀ ਕਿਹਨੂੰ ਨਹੀਂ ਨਜ਼ਰ ਆਉਂਦੀ? ਇਹ ਅੱਗ ਬਲਦੀ ਤੇ ਫਿਰ ਵੀ ਕੁਛ ਸੀਮਾ ਕਿੱਥੋਂ ਦਿਸੇਗੀ, ਲੇਕਿਨ ਨਾਮ ਦੀ ਜੋਤ ਕਿਤੇ ਅੰਦਰੋਂ ਪ੍ਰਗਟ ਹੋ ਜਾਏ ਸਾਰੇ ਸੰਸਾਰ ਨੂੰ ਪਤਾ ਲੱਗ ਜਾਂਦਾ। ਪਰਮਾਤਮਾ ਦੇ ਨਾਮ ਦੀ ਜੋਤ ਜਗਦੀ ਪਈ ਹੈ, ਉਸ ਨੂੰ ਕਰਨਾ ਨਹੀਂ ਪੈਂਦਾ, ਹਰ ਇੱਕ ਨੂੰ ਪਿਆਰਾ ਲੱਗਦਾ ਔਰ ਹਰ ਇੱਕ ਹੀ ਹੱਥ ਜੋੜ ਕੇ ਕਹਿੰਦਾ ਜੀ ਹੁਕਮ ਕਰੋ ਕੁਛ, ਮੈਂ ਕੀ ਕਰਾਂ, ਮੈਨੂੰ ਦੱਸੋ ਮੈਂ ਕੀ ਕਰਾਂ। ਬਲਖ ਦਾ ਬਾਦਸ਼ਾਹ 12 ਸਾਲ ਕਬੀਰ ਸਾਹਿਬ ਜੀ ਕੋਲ ਆ ਕੇ ਰਿਹਾ, ਜਦੋਂ ਵਾਪਸ ਗਿਆ ਉਡੀਕਦੇ ਸਨ ਸਾਰੇ, ਆ ਕਹਿਣ ਲੱਗੇ ਸ਼ਹਿਨਸ਼ਾਹ ਤੈਨੂੰ ਉਡੀਕਦੇ ਸਾਂ, ਤੇਰਾ ਹੁਕਮ ਮੰਨਣ ਲਈ ਤਰਸਨੇ ਪਏ ਆ, ਤੇ ਆ ਕੀ ਫਕੀਰੀ ਲਿਬਾਸ ਬਣਾਇਆ ਜੀ। ਕਹਿਣ ਲੱਗਾ ਹੁਕਮ ਮੇਰਾ ਮੰਨਦੇ ਹੋ? ਕਹਿਣ ਲੱਗੇ ਹਾਂ। ਕਹਿਣ ਲੱਗੇ ਤੁਸੀਂ ਬੰਦੇ ਨਹੀਂ ਹੁਣ ਤੇ ਮੇਰਾ ਹੁਕਮ ਜਾਨਵਰ ਵੀ ਮੰਨਦੇ, ਕਿਉਂਕਿ ਮੈਂ ਰਹਿ ਹੀ ਨਹੀਂ ਗਿਆ, ਮੈਂ ਰੱਬ ਚ ਆਪਣੇ ਆਪ ਨੂੰ ਹਲੂਲ ਕਰ ਦਿੱਤਾ, ਹੁਣ ਤੇ ਪ੍ਰਮਾਤਮਾ ਦਾ ਹੁਕਮ ਹੈ। ਉਹਨੇ ਕੱਢੀ ਸੂਈ ਨਦੀ ਚ ਸੁੱਟ ਦਿੱਤੀ। ਕਹਿਣ ਲੱਗਾ ਜਾਓ ਕੱਢ ਕੇ ਲਿਆਓ, ਹੁਕਮ ਮੰਨਦੇ ਹੋ? ਤੁਹਾਨੂੰ ਦੱਸਾਂ ਦਰਵੇਸ਼ ਕੀ ਹੁੰਦਾ, ਫਕੀਰ ਕੀ ਹੁੰਦਾ? ਉਹ ਕਹਿਣ ਲੱਗੇ ਜੀ ਇਹ ਤੇ ਨਹੀਂ ਲੱਭਣੀ। ਹੁਣ ਅਸੀਂ ਵੀ ਕਹਾਂਗੇ ਨਦੀ ਚ ਸੂਈ ਸੁੱਟ ਦਿੱਤੀ, ਸੂਈ ਕੌਣ ਕੱਢੇ? ਉਂਗਲ ਕੀਤੀ, ਇਸ਼ਾਰਾ ਕੀਤਾ ਤੇ ਇੱਕ ਮੱਛੀ ਸੂਈ ਮੂੰਹ ਵਿੱਚ ਫੜ ਕੇ ਬਾਹਰ ਲੈ ਕੇ ਆ ਗਈ। ਕਹਿਣ ਲੱਗਾ ਇਹ ਨਾਮ ਦੀ ਮਹਿਮਾ, ਜਿਨ੍ਹਾਂ ਦੇ ਅੰਦਰੋਂ ਜੋਤ ਪ੍ਰਗਟ ਹੋ ਗਈ ਹੈ ਨਾ, ਤਿੰਨ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ। ਜੇ ਕੋ ਜੀ ਕਹੇ ਉਹਨਾਂ ਕਹੋ, ਜਮ ਕੀ ਤਲਬ ਨਾ ਹੋਈ। ਉਹਨਾਂ ਨੂੰ ਕੌਣ ਨਹੀਂ ਚਾਹੁੰਦਾ, ਉਹਨਾਂ ਦੇ ਕੋਲ ਬੈਠਿਆਂ ਮਨ ਨੂੰ ਸ਼ਾਂਤੀ ਆਉਂਦੀ ਹੈ, ਪ੍ਰਗਟਿਓ ਜੋਤ। ਜਿਉਂਦਿਆਂ ਜਿਉਂਦਿਆਂ ਕਿਤੇ ਐਸਾ ਨਾ ਹੋਵੇ ਦੀਵਾ ਹੀ ਟੁੱਟ ਜਾਏ ਤੇ ਜੋਤ ਜਗੇ ਹੀ ਨਾ, ਦੀਵਾ ਪਹਿਲੇ ਟੁੱਟ ਜਾਏ। ਜਿਉਂਦਿਆਂ ਜਿਉਂਦਿਆਂ ਜੋਤ ਪ੍ਰਗਟ ਹੋ ਜਾਏ, ਬਸ ਇਹ ਮਨੁੱਖਾ ਜਨਮ ਦੀ ਸਫਲਤਾ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ, ਆਤਮਕ ਅਡੋਲਤਾ ਆ ਗਈ। ਹੁਣੇ ਆਪਣੇ ਸੁਣਿਆ ਨਾ, ਡਿੱਗੈ ਨਾ ਡੋਲੈ ਦਿੜ ਕਰ ਰਹੇ ਹੋ, ਉਹ ਡਿੱਗਦਾ ਨਹੀਂ ਡੋਲਦਾ ਨਹੀਂ ਦਿੜਤਾ ਨਾਲ ਰਹਿੰਦਾ। ਕੌਣ? ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ, ਸ਼ੋਭਾ ਬਣ ਗਈ ਹੈ। ਸ਼ੋਭਾ ਕਦੀ ਵੀ ਧੀਮੀ ਪੈਣ ਵਾਲੀ ਨਹੀਂ, ਇਹ ਚੜ੍ਹਦੀ ਕਲਾ ਵਿੱਚ ਰਹੇਗੀ। ਬਾਜੇ ਅਨਹਤ ਬਾਣੀ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੇ ਅੰਦਰ ਬਾਜੇ ਵੱਜ ਗਏ, ਰੱਬੀ ਸੰਗੀਤ ਛਿੜ ਗਿਆ ਛਿੜਦਾ ਜੀ। ਪ੍ਰਭ ਕੈ ਸਿਮਰਨ ਅਨਹਦ ਚੁਣਕਾਰ। ਇਹ ਬਾਹਰ ਵਾਲੀ ਨਹੀਂ, ਪਰ ਜਿਨ੍ਹਾਂ ਇਹ ਅਨੁਭਵ ਕੀਤੀ ਹੈ ਨਾਮ ਅਭਿਆਸੀ ਬੈਠੇ ਸੱਚ ਨਹੀਂ, ਇੱਕ ਵਾਈਬ੍ਰੇਸ਼ਨ ਪੈਦਾ ਹੋ ਜਾਂਦੀ ਅੰਦਰ, ਉਹ ਅਸੀਂ ਨਹੀਂ ਕਰ, ਜੇ ਆਪ ਕੀਤੀ ਹੈ ਤੇ ਫਿਰ ਨਹੀਂ ਹੁੰਦੀ ਹੈ, ਪਰਮਾਤਮਾ ਕਰਦਾ। ਉਹ ਚਮਕਾਰ ਐਸੀ ਹੈ ਜਿਸ ਦੇ ਨਾਲ ਆਨੰਦ ਵਿੱਚ ਬੰਦਾ ਵਿਮੁਗਧ ਹੋ ਜਾਂਦਾ। ਬਾਜੇ ਅਨਹਤ ਬਾਣੀ ਕਹੋ ਨਾਨਕ ਨਿਸ਼ਚਲ ਘਰ ਬੰਦਿਓ। ਹੁਣ ਇਹ ਕਿਰਾਏ ਦਾ ਘਰ ਨਹੀਂ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ, ਇਹ ਕੋ ਖਾਲੀ ਨਹੀਂ ਕਰਾਏਗਾ। ਹੁਣ ਇਹ ਨਿਸ਼ਚਲ ਘਰ ਬੱਜ ਗਿਆ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਾ। ਗੁਰੂ ਨੇ ਕੁਛ ਸਿੱਖਾਂ ਨੂੰ ਕਿਹਾ ਸੀ ਤੇਰਾ ਘਰ ਸੋ ਮੇਰਾ ਘਰ। ਜਿਵੇਂ ਹੁਣ ਬੱਚੀ ਦੀ ਸ਼ਾਦੀ ਹੋਣੀ ਹੋਵੇ ਤੇ ਬਰਾਤ ਲੈ ਕੇ ਕਿੱਥੇ ਕਹਿੰਦੇ ਆ ਕੇ ਆਓ ਜੀ ਮੇਰੇ ਘਰ ਹੀ ਆਓ ਨਾ, ਬਰਾਤ ਲੈ ਕੇ ਮੇਰੇ ਘਰ ਆਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਪੜੋ, ਇੱਕ ਹੀ ਲੜਕੀ ਸੀ ਬੀਬੀ ਵੀਰੋ, 5 ਬੇਟੇ 1 ਬੇਟੀ। ਵੱਡਾ ਹੋਇਆ, ਮਾਂ ਨੇ ਅਸੀਸ ਦਿੱਤੀ ਕਿ ਜੋੜਾ ਰਲੇ। ਕਹਿਣ ਲੱਗੇ ਜੋੜਾ ਤਾਂ ਹੀ ਰਲੇਗਾ ਹੁਣ ਭੈਣ ਰੱਬ ਦੇਵੇ ਬੱਚੀ ਜਨਮੇ। ਸ਼ੀਲਵਾਨ ਕੰਨਿਆ ਇੱਕ ਹੋਵੇ, ਕੰਨਿਆ ਬਿਨ ਘਰ ਗਵਿਸਤ ਵਗੋਵੇ। ਬੱਚੀ ਆ ਗਈ, ਉਹਦਾ ਨਾਂ ਰੱਖਿਆ ਵੀਰੋ। ਉਹਨਾਂ ਨੂੰ ਪਤਾ ਕਿੱਥੇ ਕਿਹਾ ਬਰਾਤ ਲੈ ਕੇ ਆਓ। ਕਹਿਣ ਲੱਗੇ ਬਰਾਤ ਲੈ ਕੇ ਭਾਈ ਲੰਘਾ ਦੇ ਘਰ ਚ ਬਾਲ ਪਹੁੰਚੋ, ਕਿਉਂਕਿ ਅੰਮ੍ਰਿਤਸਰ ਹਮਲਾ ਹੋ ਗਿਆ ਸੀ, ਮੁਖਲਿਸ ਖਾਂ ਨੇ ਕੀਤਾ, ਲੜਾਈ ਹੋ ਗਈ। ਕਹਿਣ ਲੱਗੇ ਲੰਘਾ ਦਾ ਘਰ ਮੇਰਾ ਘਰ। ਸਿੱਖ ਨੂੰ ਕਿਹਾ ਤੇਰਾ ਘਰ ਸੋ ਮੇਰਾ ਘਰ। ਨਿਸ਼ਚਲ ਘਰ ਉਸ ਦਿਨ ਜਿਸ ਦਿਨ ਆਪਣੇ ਘਰ ਦਾ ਗੁਮਾਨ ਛੱਡ ਦਈਏ, ਦਾਤਿਆ ਇਹ ਘਰ ਮੇਰਾ ਨਹੀਂ। ਗੁਰੂ ਉਸੇ ਵੇਲੇ ਕਹਿੰਦਾ ਮੇਰਾ ਘਰ ਤੇਰਾ ਘਰ ਹੈ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਆ ਤੇਰਾ ਬੰਦਾ ਬਣਨਾ ਹੀ ਬੜਾ ਮੁਸ਼ਕਲ ਹੈ, ਜਿਸ ਦਿਨ ਸਭ ਕੁਝ ਉਸਦਾ, ਗੁਰ ਕੀ ਉਹ ਬੰਦਾ ਨਹੀਂ। ਇਸ ਘਰ ਦੀ ਮਰਿਆਦਾ ਸਮਝਣੀ ਹੈ, ਜਿਸ ਘਰ ਚ ਰਹਿਣਾ ਨਾ, ਸੱਚ ਹੈ ਪ੍ਰਾਹੁਣੇ ਵੀ ਜਾਓ ਨਾ اس گھر دی مریادا انسار رہنا پے، مرضی اپنی نہیں چلتی. کسے دیش وچ جاؤ اس تے قانون انسار رہنا پیندا، نہیں تے نہیں رہن دین. نگر وچ جانا ہے انہاں دی مریادا، تے گرو دے گھر وچ وی رہنا ہے، ہے تے سب تو ودیا گھر، پر رہے گا وہ جڑا اس مریادا انسار رہے گا. گر کی او بندا نہیں. پلاں دی کھما آو سارے رل کے جپیے، واہگرو 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 واہگرو.